ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
Team 4 Entertainment ਅਤੇ Trust 99 Logistics ਪੇਸ਼ ਕਰਦੇ ਨੇ Duet Live। ਆਤਮਾ ਬੁੱਢੇਵਾਲ ਅਤੇ ਅਮਨ ਰੋਜ਼ੀ ਨਾਲ ਹੀ ਹਰਪ੍ਰੀਤ ਢਿੱਲੋਂ ਅਤੇ ਜੱਸੀ ਕੌਰ।
ਓ ਇੱਕ ਤੇਰੀ ਜਿੰਦ ਬਦਲੇ ਵੈਰੀ ਹੋ ਗਿਆ ਰਕਾਨੇ ਪਿੰਡ ਸਾਰਾ।
ਡੂਇਟ ਗਾਇਕੀ ਦਾ ਮਜ਼ਾ ਲਵੋ ਸੈਟਰਡੇ ਮਾਰਚ 19, 2022 ਦ ਮੀਟਿੰਗ ਹਾਊਸ ਓਕਵਿਲ ਤੇ। ਟਿਕਟਾਂ ਲਈ ticketwindow.ca ਤੇ ਜਾਓ ਜਾਂ ਕਾਲ ਕਰੋ 905-793-1234। Duet Live।
Grow your business online by building a digital storefront with simple e-commerce tools, supported by an e-commerce advisor. Apply for up to $2,400 in grants at canada.ca/digital-adoption. A message from the Government of Canada.
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਜਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਤੇ ਸਤਿ ਸ੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਰ ਸੰਡੇ ਵਾਲੇ ਦਿਨ 4 ਵਜੇ ਤੋਂ ਲੈ ਕੇ 5 ਵਜੇ ਤੱਕ ਮੈਂ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦਾ। ਇਹ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬਾਡੀ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਬੂਨ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਹੀ ਤੁਹਾਨੂੰ ਤਾਕੀਦ ਕਰਦਾ ਕਿ ਜਦੋਂ ਵੀ ਤੁਸੀਂ ਕੋਈ ਮਕਾਨ ਲੈਣਾ ਹੋਵੇ ਜਾਂ ਵੇਚਣਾ ਹੋਵੇ, ਈਵਨ ਬਿਜ਼ਨਸ ਹੈ ਜਾਂ ਕੋਈ ਫਾਰਮ ਹਾਊਸ ਹੈ, ਕੋਈ ਲੈਂਡ ਹੈ, ਮੇਰੀ ਸਿਰਫ ਇੰਨੀ ਸਪਸ਼ਟ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਕਿਸੇ ਵੀ ਰੀਅਲ ਸਟੇਟ ਵਾਲੇ ਬੰਦੇ ਨੂੰ ਬੁਲਾਓ, ਚਾਹੇ ਉਹ ਤੁਹਾਡਾ ਰਿਸ਼ਤੇਦਾਰ ਹੈ, ਚਾਹੇ ਪਿੰਡ ਦਾ ਹੈ, ਚਾਹੇ ਧਰਮ ਦਾ ਹੈ, ਚਾਹੇ ਦੋਸਤ ਹੈ, ਜਿਹੜਾ ਮਰਜ਼ੀ ਹੈ। ਮੈਂ ਤਾਂ ਸਿਰਫ ਇਹ ਕਹਿੰਦਾ ਵੀ ਇੱਕ ਬੰਦੇ ਨੂੰ ਸੁਣ ਕੇ ਹੀ ਨਾ ਤੁਸੀਂ ਸਾਈਨ ਕਰਿਆ ਕਰੋ, ਤੁਸੀਂ 3-4 ਬੰਦਿਆਂ ਨੂੰ ਬੁਲਾਓ, ਕਿਉਂਕਿ ਉਹਨਾਂ ਨੇ ਢੇਰ ਸਾਰੇ ਪੈਸੇ ਕਮਾਉਣੇ ਨੇ, ਉਹਨਾਂ ਨੇ ਸਾਡੇ 'ਤੇ ਆਸਾਨ ਨਹੀਂ ਕਰਨਾ, ਅਸੀਂ ਉਹਨਾਂ 'ਤੇ ਆਸਾਨ ਕਰਨਾ। ਉਹਨਾਂ ਨੂੰ ਬੁਲਾਓ, ਉਹਨਾਂ ਨੂੰ ਖੁੱਲ੍ਹ ਕੇ ਗੱਲ ਕਰੋ। ਜਿਹੜੇ ਬੰਦੇ ਗੋਲ ਮੋਲ ਗੱਲਾਂ ਕਰਦੇ ਨੇ ਵੀ ਕੋਈ ਨਹੀਂ ਅਸੀਂ ਐਂ ਕਰ ਲਾਂਗੇ, ਵਾਹ ਕਰ ਲਾਂਗੇ, ਉਹ ਲੁਕੋ ਕੇ ਜਿਹੜੀਆਂ ਗੱਲਾਂ ਕਰਦੇ ਨੇ ਨਾ, ਅਤੇ ਜਦੋਂ ਸਾਨੂੰ ਪਤਾ ਲੱਗ ਜਾਂਦਾ ਅਤੇ ਫਿਰ ਪਛਤਾਉਂਦੇ ਹਾਂ, ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ। ਮੇਰੀ ਸਿਰਫ ਤੁਹਾਨੂੰ ਬੇਨਤੀ ਇਹ ਹੈ ਕਿ ਤੁਸੀਂ 3-4 ਜਿਹੜੇ ਮਰਜ਼ੀ ਬੰਦਿਆਂ ਨੂੰ ਬੁਲਾਓ, ਸਵਾਲ ਪੁੱਛੋ, ਸਵਾਲ ਲਿਖੋ, ਤਾਂ ਕਿ ਤਾਂ ਤੁਹਾਨੂੰ ਨੌਲੇਜ ਹੋਜੂਗੀ, ਅਤੇ ਨਾਲ ਦੀ ਨਾਲ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ। ਆਪਣਾ ਕਿਹੜਾ ਕੋਈ ਪੈਸਾ ਲੱਗਣਾ, ਮੈਂ ਕਦੋਂ ਕਿਹਾ ਵੀ ਤੁਸੀਂ ਉਹਨਾਂ ਨੂੰ ਕੰਟੈਕਟ ਦਿਓ। ਜਦੋਂ ਤੁਸੀਂ ਗੱਲਬਾਤ ਕਰੋਗੇ ਫਿਰ ਤੁਹਾਨੂੰ 3-4 ਬੰਦਿਆਂ ਦੇ ਵਿੱਚੋਂ ਪਤਾ ਲੱਗੂਗਾ ਵੀ ਤੁਹਾਡੀ ਆਤਮਾ ਦੱਸੂਗੀ, ਤੁਹਾਡੇ ਘਰ ਦੇ ਦੱਸਣਗੇ ਵੀ ਕਿਹੜਾ ਤੁਹਾਡੇ ਫਾਇਦੇ ਲਈ ਰਹੂਗਾ। ਮਿੱਠੀਆਂ ਗੱਲਾਂ ਨਾਲ ਕੋਈ ਫਾਇਦਾ ਨਹੀਂ। ਹਾਂ, ਮੈਂ ਵੀ ਨਹੀਂ ਕਹਿੰਦਾ ਕੌੜਾ ਬੋਲੋ, ਮਿੱਠੀਆਂ ਗੱਲਾਂ ਹੋਣੀਆਂ ਚਾਹੀਦੀਆਂ, ਪਰ ਅਸੂਲ ਵੀ ਹੋਣੇ ਚਾਹੀਦੇ ਨੇ। ਅੱਗੇ ਜਦੋਂ ਅੱਜ ਤੋਂ 10-15 ਸਾਲ ਪਹਿਲਾਂ ਮਕਾਨਾਂ ਦੀਆਂ ਕੀਮਤਾਂ 2 ਲੱਖ ਸੀ, ਹੁਣ ਉਹ 2 ਮਿਲੀਅਨ ਦੀ ਹੋ ਗਈ, 1.5 ਮਿਲੀਅਨ ਦੀ ਹੋ ਗਈ, ਕਮਿਸ਼ਨ ਉਹੀ ਹੈ। ਜਦੋਂ ਤੁਸੀਂ ਮਕਾਨ ਵੀ ਲੈਣਾ, ਉਹ ਤੁਹਾਨੂੰ ਬੜੇ ਚਰਾਕੀ ਨਾਲ ਕਹਿੰਦੇ, ਕੋਈ ਫਿਕਰ ਨਾ ਕਰੋ ਜੀ, ਮੈਂ ਤੁਹਾਡੇ ਕੋਲ ਕੁਛ ਨਹੀਂ ਲੈਣਾ। ਬਈ ਤੂੰ ਤਾਂ ਕੁਛ ਨਹੀਂ ਲੈਣਾ, ਪਰ ਤੈਨੂੰ ਤਾਂ ਮੇਰੇ ਕਰਕੇ 3% ਜਾਂ 4% ਮਿਲੂਗਾ। ਜੇ 15 ਲੱਖ ਦਾ ਵੀ ਮਕਾਨ ਹੈ ਤਾਂ $60,000 ਉਹਦਾ ਹੋ ਗਿਆ, ਅਤੇ ਤੂੰ ਮੈਨੂੰ ਕੀ ਦੇਏਗਾ ਮੇਰੇ ਬੈਨੀਫਿਟ 'ਤੇ? ਮੈਨੂੰ ਤੂੰ ਕਾਰਪੇਟ ਲੈ ਕੇ ਦੇਣਾ, ਸੋਫਾ ਲੈ ਕੇ ਦੇਣਾ, $1,000 ਲੈ ਕੇ ਦੇਣਾ, ਅਤੇ ਤੂੰ ਮੈਨੂੰ ਅੱਧੋ ਅੱਧ $30,000-$40,000 ਮੈਨੂੰ ਵਾਪਸ ਕਰਨਾ ਹੁੰਦਾ, ਫਿਰ ਵੀ 15,000 ਬਚ ਗਿਆ। ਸੋ ਮੈਂ ਤੁਹਾਨੂੰ ਇਸ ਕਰਕੇ ਇਨਡਾਇਰੈਕਟ ਵੇ ਨਾਲ ਕਹਿੰਦਾ ਵੀ ਢੇਰ ਸਾਰੇ ਪੈਸੇ ਬਚਦੇ ਨੇ, ਉਹ ਜਿੰਨੇ ਬਚਦੇ ਨੇ ਉਹਦੇ ਨਾਲ ਤੁਸੀਂ ਵੱਡੀ ਡਾਊਨ ਪੇਮੈਂਟ ਦੇ ਸਕਦੇ ਹੋ। ਸੋ ਇਸ ਕਰਕੇ ਸੰਗਣ ਦੀ ਲੋੜ ਨਹੀਂ, ਪੈਗ ਸ਼ੱਕ ਪੀ ਕੇ, ਰੋਟੀ ਖਾ ਕੇ, ਮਿੱਠੀਆਂ ਗੱਲਾਂ ਚਾਹ ਕੇ ਸਾਈਨ ਨਾ ਕਰੋ, ਵੇਟ ਕਰੋ। ਹੁਣ ਕੋ ਭਾਈ ਸਾਹਿਬ ਤੁਹਾਡੀ ਰਾਏ ਲੈ ਲਈ, ਹੁਣ ਅਸੀਂ ਦੂਜਿਆਂ ਦੀ ਰਾਏ ਲੈ ਲਈਏ, ਸਾਰਿਆਂ ਦੀ ਰਾਏ ਇਕੱਠੀ ਕਰਕੇ ਫੇਰ ਦਿਓ, ਕਿਉਂਕਿ ਮੈਨੂੰ ਪੂਰਾ ਯਕੀਨ ਹੈ ਜਦੋਂ ਤੁਸੀਂ ਅਰਫਾ ਮੁਜ਼ੱਫਰ ਜੀ ਨਾਲ ਡੀਲ ਕਰੋਗੇ ਫੇਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨੇ ਕੁ ਪੈਸੇ ਬਚਦੇ ਨੇ। 100-200 ਹਜ਼ਾਰ-2 ਹਜ਼ਾਰ ਦਾ ਮਾਮਲਾ ਨਹੀਂ, ਇਹ ਤਾਂ 25-25-30-30 $40,000 ਤੁਹਾਡਾ ਸੇਵ ਹੋ ਜਾਣਾ, ਜਿਹੜਾ ਕਿ ਮੈਂ ਪੂਰੇ ਤੌਰ 'ਤੇ ਖੁੱਲ੍ਹ ਕੇ ਨਹੀਂ ਕਰ ਸਕਦਾ। ਜੇ ਵੇਚਣੀ ਹੈ ਤਾਂ ਵੀ, ਅਤੇ ਜੇ ਤੁਸੀਂ ਮਕਾਨ ਲੈਣਾ ਤਾਂ ਵੀ ਤੁਹਾਨੂੰ ਪੈਸੇ ਵਾਪਸ ਆ ਸਕਦੇ ਨੇ, ਕੈਸ਼ਬੈਕ ਵਾਪਸ ਆ ਸਕਦੇ ਨੇ। ਸੋ ਤੁਸੀਂ ਗੱਲਬਾਤ ਕਰ ਲਓ, ਮੈਂ ਤਾਂ ਰੀਅਲ ਸਟੇਟ ਦਾ ਬੰਦਾ ਨਹੀਂ, ਨਾ ਮੈਂ ਵਿੱਚੋਂ ਕੋਈ ਕਮਿਸ਼ਨ ਲੈਣੀ ਹੈ। ਮੇਰਾ ਤਾਂ ਸਿਰਫ ਅਤੇ ਸਿਰਫ ਇੱਕੋ ਹੀ ਮੋਟਿਵ ਹੈ ਕਿ ਜੇ ਤੁਹਾਡੇ ਪੈਸੇ ਵੱਧ ਜਾਣ, ਘੱਟੋ ਘੱਟ ਤੁਸੀਂ ਮੈਨੂੰ ਯਾਦ ਕਰੋਗੇ ਵੀ ਠੀਕ ਰਾਏ ਦਿੱਤੀ ਸੀਗੀ। ਸੋ ਅਰਫਾ ਮੁਜ਼ੱਫਰ ਜੀ ਦਾ ਜਿਹੜਾ ਫੋਨ ਨੰਬਰ ਹੈ 6478986245, ਪੰਜਾਬੀ 'ਚ ਦੱਸ ਦਿੰਦਾ, 647-898-6245। ਫੋਨ ਕਰ ਲਓ, ਫੋਨ ਕਰਕੇ ਤੁਸੀਂ ਗੱਲਬਾਤ ਕਰੋ। ਜੇ ਤੁਹਾਨੂੰ ਲੱਗੇ ਕਿ ਬਹੁਤ ਜ਼ਿਆਦਾ ਜੋ ਕੁਛ ਮੈਂ ਕਹਿ ਰਿਹਾ ਤੁਸੀਂ ਖੁਸ਼ ਹੋ, ਤੇ ਇੱਕ ਵਾਰੀ ਤੁਸੀਂ ਡੀਲ ਕਰਕੇ ਦੇਖ ਲਓ, ਫਿਰ ਅੱਗੇ ਵੀ ਤੁਸੀਂ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਿਹਾ ਕਰੋਗੇ ਤੇ ਨਾਲ ਮੈਨੂੰ ਵੀ ਫੋਨ ਕਰਕੇ ਦੱਸਿਆ ਕਰੋਗੇ ਵੀ ਵਾਕਈ ਤੁਸੀਂ ਸਹੀ ਕਿਹਾ ਸੀਗਾ, ਸਾਡੇ ਢੇਰ ਸਾਰੇ ਪੈਸੇ ਵੀ ਬਚ ਗਏ, ਸਾਨੂੰ ਵਧੀਆ ਸਰਵਿਸ ਵੀ ਮਿਲ ਗਈ, ਮਨ ਚਾਹੀ ਗੱਲ ਵੀ ਮਿਲ ਗਈ, ਲੁਕੋ ਵੀ ਨਹੀਂ ਕੋਈ ਰੱਖਿਆ, ਕਿਉਂਕਿ ਅਰਫਾ ਜੀ ਨੂੰ ਮੈਂ ਜਿੰਨਾ ਜਾਣਦਾ ਉਹਨਾਂ ਦੇ ਉੱਪਰ ਵਾਹਿਗੁਰੂ ਦੀ, ਅੱਲਾ ਦੀ, ਖੁਦਾ ਦੀ ਮਿਹਰ ਹੈ, ਕੰਟੈਂਟਮੈਂਟ ਹੈ, ਲਾਲਚ ਨਹੀਂ, ਹੇਰਾ ਫੇਰੀ ਨਹੀਂ। ਜਿਹੜੇ ਬੰਦੇ ਪੈਸਿਆਂ ਦੇ ਕਰਕੇ ਥੋੜੇ ਜਿਹੇ ਪੈਸੇ ਆਉਂਦੇ ਨੇ ਝੂਠ ਬੋਲ ਲੈਂਦੇ ਨੇ, ਰਿਸ਼ਤੇਦਾਰਾਂ ਨੂੰ ਵੀ ਠੱਗ ਲੈਂਦੇ ਨੇ, ਇਹ ਨਾ ਭੁੱਲੋ, ਰਿਸ਼ਤੇਦਾਰਾਂ ਨੂੰ ਵੀ ਠੱਗ ਕੇ ਲੈ ਜਾਂਦੇ ਮਿੱਠੀਆਂ ਗੱਲਾਂ ਕਰਕੇ, ਤੇ ਜਦੋਂ ਤੁਹਾਨੂੰ ਪਤਾ ਲੱਗਦਾ ਫਿਰ ਕੀ ਕਰੋਗੇ ਤੁਸੀਂ, ਕੁਛ ਵੀ ਨਹੀਂ ਕਰ ਸਕਦੇ। ਸੋ ਇਸ ਕਰਕੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਨੋਟ ਕਰ ਲਓ, 6478986245 ਉਹਨਾਂ ਦਾ ਨੰਬਰ ਹੈ। ਹੁਣ ਗੱਲ ਕਰਦੇ ਹਾਂ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਫੇਥ ਦੇ ਉੱਪਰ, ਬਲੀਫ ਦੇ ਉੱਪਰ ਗੱਲਬਾਤ ਕਰਾਂਗੇ। ਕਹਿੰਦੇ ਕਿਹਨੂੰ ਨੇ, ਕਿਸ ਤਰ੍ਹਾਂ ਦਾ ਬਲੀਫ ਹੋਣਾ ਚਾਹੀਦਾ, ਸ਼ੰਕਾ ਕਿਹਨੂੰ ਕਹਿੰਦੇ ਨੇ, ਅੰਧ ਵਿਸ਼ਵਾਸ ਕਿਹਨੂੰ ਕਹਿੰਦੇ ਨੇ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਰੋਜ਼ਾਨਾ ਜ਼ਿੰਦਗੀ 'ਚ ਸਾਡੇ ਨਾਲ ਵਾਪਰਦੀਆਂ, ਇਹਦੇ ਉੱਤੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹ ਸਾਡਾ ਟੌਪਿਕ ਹੁੰਦਾ ਸੀ ਅੱਜ ਤੋਂ 40-45 ਸਾਲ ਪਹਿਲਾਂ ਜਦੋਂ ਮਾਸਟਰਸ ਕਰਦੇ ਸੀ। ਸੋ ਉਦੋਂ ਤਾਂ ਸਮਝਿਆ ਨਹੀਂ, ਹੁਣ ਕਿਉਂਕਿ ਜਦੋਂ ਇੰਨੇ ਸਾਲਾਂ ਬਾਅਦ ਕੁਛ ਜ਼ਿੰਦਗੀ ਦੇ ਆਪਣੇ ਤਜਰਬੇ ਕੀਤੇ, ਆਪਣੀ ਜ਼ਿੰਦਗੀ ਦੀ ਮਿਹਨਤ ਵੀ ਕੀਤੀ ਵੀ ਹੈ, ਇਹ ਗੱਲ ਨਹੀਂ ਵੀ ਇਕੱਲੀਆਂ ਕਿਤਾਬਾਂ ਪੜ੍ਹੀਆਂ, ਆਪਣੇ ਜ਼ਿੰਦਗੀ ਦੇ ਪ੍ਰੈਕਟੀਕਲ ਮਿਹਨਤਾਂ ਕਰਕੇ ਤਜਰਬੇ ਵੀ ਕੀਤੇ ਨੇ। ਸੋ ਦੋਨਾਂ ਨੂੰ ਇਕੱਠੇ ਕਰਕੇ ਸਿੰਪਲ ਤਰੀਕੇ ਨਾਲ ਤੁਹਾਡੇ ਨਾਲ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਾ ਟੋਪਿਕ, ਲੈਟਸ ਹੀਅਰ ਦਾ ਫਸਟ ਸੌਂਗ, ਆਫਟਰ ਦੈਟ ਵੀ ਹੈਵ 30-45 ਮਿੰਟਸ, ਵੀ ਵਿਲ ਕੰਟੀਨਿਊਸਲੀ ਸਪੀਕ ਔਨ ਦੈਟ ਇਸ਼ੂ। ਇਫ ਯੂ ਹੈਵ ਐਨੀ ਕੁਐਸਚਨ, ਇਫ ਯੂ ਹੈਵ ਐਨੀ ਕੰਸਰਨ, ਇਫ ਯੂ ਵਾਂਟ ਟੂ ਗਿਵ ਯੂਅਰ ਓਨ ਓਪੀਨੀਅਨ, ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਕਾਲ ਮੀ ਹੀਅਰ, ਇਟਸ 416-620-1778, ਦਿਸ ਇਜ਼ ਦਾ ਸਟੂਡੀਓਜ਼ ਫੋਨ ਨੰਬਰ, ਯੂ ਕੈਨ ਕਾਲ ਐਨੀ ਟਾਈਮ। ਥੈਂਕ ਯੂ। ਮਾਈਂਡ ਐਂਡ ਬਾਡੀ ਪ੍ਰੋਗਰਾਮ ਸੁਣ ਰਹੇ ਅਤੇ ਦੇਖ ਰਹੇ ਸਾਰੇ ਹੀ ਪਿਆਰੇ ਪਿਆਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ, ਮੇਰਾ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ ਅਤੇ ਸਤਿ ਸ਼੍ਰੀ ਅਕਾਲ। ਅੱਜ ਆਪਾਂ ਬਲੀਫ ਦੇ ਉੱਪਰ, ਵਿਸ਼ਵਾਸ ਦੇ ਉੱਪਰ ਗੱਲਬਾਤ ਕਰਾਂਗੇ ਕਿ ਵਿਸ਼ਵਾਸ ਕਹਿੰਦੇ ਕਿਹਨੂੰ ਨੇ, ਸ਼ੱਕ ਕਿਹਨੂੰ ਕਹਿੰਦੇ ਨੇ, ਇੱਕ ਵਿਸ਼ਵਾਸ ਦੇ ਨਾਲ ਬਲਾਈਂਡ ਫੇਥ ਹੁੰਦਾ ਉਹ ਕਿਹਨੂੰ ਕਹਿੰਦੇ ਨੇ, ਅਤੇ ਬਲੀਵ ਐਕਚੁਅਲ ਹੈ ਕੀ ਚੀਜ਼। ਇਹਨੂੰ ਆਪਾਂ ਹਲਕੇ ਫੁਲਕੇ ਤਰੀਕੇ ਨਾਲ, ਬੜੇ ਸਿੰਪਲ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਮੈਨੂੰ ਯਾਦ ਹੈ ਕਿ 70s ਦੇ ਉੱਪਰ ਅਸੀਂ ਮਾਸਟਰਸ ਕਰਦੇ ਸੀਗੇ, ਉਦੋਂ ਇਹ ਸਾਡੇ ਕੋਲ ਟੌਪਿਕ ਹੁੰਦੇ ਸੀ ਸਾਈਕਾਲੋਜੀ ਦੇ ਵਿੱਚ। ਉਦੋਂ ਤਾਂ ਫਿਰ ਐਗਜ਼ਾਮ ਦੇਣ ਦੇ ਲਈ ਰੱਟਾ ਮਾਰਿਆ ਹੁੰਦਾ ਸੀ, ਕੋਈ ਇੰਨਾ ਸਮਝ ਨਹੀਂ ਆਉਂਦਾ ਸੀਗਾ। ਪਰ ਉਸ ਤੋਂ ਬਾਅਦ ਜ਼ਿੰਦਗੀ ਦੇ ਖੁਦ ਤਜਰਬੇ ਹੋਏ, ਜ਼ਿੰਦਗੀ ਨੂੰ ਸਮਝਿਆ, ਮਿਹਨਤ ਕੀਤੀ ਅਤੇ ਨਾਲ ਨਾਲ ਬੁੱਕਸ ਪੜ੍ਹੀਆਂ, ਅਤੇ ਫਿਰ ਪੂਰੀ ਤਰੀਕੇ ਨਾਲ, ਮੈਂ ਤਾਂ ਨਹੀਂ ਕਹਿੰਦਾ 100% ਸਮਝ ਲੱਗਿਆ, ਕਿਉਂਕਿ ਜ਼ਿੰਦਗੀ ਵਿੱਚ ਤਾਂ ਜਿੰਨਾ ਮਰਜ਼ੀ ਸਿੱਖ ਲਓ ਉਨਾ ਹੀ ਥੋੜ੍ਹਾ, ਪਰ ਜੋ ਕੁਛ ਵੀ ਮੈਂ ਸਿੱਖਿਆ ਉਹਨੂੰ ਹਲਕੇ ਫੁਲਕੇ ਆਸਾਨ ਢੰਗ ਦੇ ਨਾਲ ਅੱਜ ਆਪਾਂ ਡਿਸਕਸ ਕਰਾਂਗੇ। ਗੱਲ ਹੈਗੀ ਬਲੀਫ ਦੀ, ਵਿਸ਼ਵਾਸ ਦੀ। ਦੇਖੋ ਜਿਹੜਾ ਬਲੀਵ ਹੈ, ਜਾਂ ਉਹਨੂੰ ਟਰੱਸਟ ਵੀ ਕਹਿੰਦੇ ਹਾਂ, ਉਹਨੂੰ ਕੌਨਫੀਡੈਂਸ ਵੀ ਕਹਿੰਦੇ ਹਾਂ, ਉਹਨੂੰ ਫੇਥ ਵੀ ਕਹਿੰਦੇ ਹਾਂ, ਜਿੰਨੇ ਮਰਜ਼ੀ ਨਾਂ ਨੇ ਸਾਡੇ ਇੰਡੀਅਨ ਲੈਂਗੁਏਜ ਦੇ ਵਿੱਚ, ਅਲੱਗ ਅਲੱਗ ਇਹ ਨਾਂ ਨੇ। ਮਤਲਬ ਸਭ ਦਾ ਬੇਸਿਕਲੀ 90-100% ਸੇਮ ਹੈ। ਜੇ ਬਹੁਤ ਬਰੀਕੀ ਚਲੇ ਜਾਵਾਂਗੇ ਫਿਰ ਆਪਾਂ ਕਨਫਿਊਜ਼ ਹੋ ਜਾਵਾਂਗੇ। ਚਾਹੇ ਟਰੱਸਟ ਕਹਿ ਲਓ, ਚਾਹੇ ਬਲੀਵ ਕਹਿ ਲਓ, ਚਾਹੇ ਕੌਨਫੀਡੈਂਸ ਕਹਿ ਲਓ, ਚਾਹੇ ਫੇਥ ਕਹਿ ਲਓ, ਇੱਕੋ ਹੀ ਗੱਲ ਹੈ। ਜਿਹੜਾ ਐਕਚੁਅਲ ਫੇਥ ਹੈ ਨਾ, FAITH, ਫੇਥ ਜਿਹੜਾ ਸ਼ਬਦ ਹੈ ਨਾ ਇੰਗਲਿਸ਼ ਦਾ, ਉਹ ਲੈਟਿਨ ਭਾਸ਼ਾ ਦੇ ਸ਼ਬਦ ਜਿਹੜੀ ਹੈਗੀ ਫਾਈਡਸ ਚੋਂ ਨਿਕਲਿਆ, FIDES। ਫਾਈਡਸ ਦਾ ਮਤਲਬ ਹੁੰਦਾ ਕੌਨਫੀਡੈਂਸ, ਟਰੱਸਟ। ਹੁਣ ਜਿਹੜਾ ਕੌਨਫੀਡੈਂਸ ਹੈ, ਯਕੀਨ ਹੈ, ਵਿਸ਼ਵਾਸ ਹੈ, ਉਹ ਕਿਹੜੀ ਦੇ ਵਿੱਚ? ਉਹ ਤਿੰਨ ਚੀਜ਼ਾਂ ਦੇ ਵਿੱਚ। ਨੰਬਰ ਇੱਕ, ਆਦਮੀ ਦੇ ਵਿੱਚ ਹੋ ਸਕਦਾ, ਪਰਸਨ ਦੇ ਵਿੱਚ ਹੋ ਸਕਦਾ। ਜਿਸ ਤਰ੍ਹਾਂ ਸਾਨੂੰ ਪਹਿਲਾਂ ਪਰਸਨ ਦੀ ਗੱਲ ਕਰ ਲਈਏ ਇੱਕ ਅੱਧੇ ਮਿੰਟ 'ਚ, ਕਿ ਸਾਨੂੰ ਕਿਸੇ ਵੀ ਬੰਦੇ ਦੇ ਬਾਰੇ ਯਕੀਨ ਹੁੰਦਾ ਵੀ ਇਹ ਬੰਦਾ ਜਿੰਨੀਆਂ ਮਰਜ਼ੀ ਹੋਰ ਗੱਲਾਂ ਕਰ ਲਏ ਪਰ ਇਹ ਝੂਠ ਨਹੀਂ ਬੋਲਦਾ, ਇਹ ਬੰਦਾ ਜਿੰਨੀਆਂ ਮਰਜ਼ੀ ਹੋਰ ਗੱਲਾਂ ਕਰ ਲਏ ਪਰ ਇਹ ਕਰੈਕਟਰ ਦਾ ਮਾੜਾ ਨਹੀਂ ਹੋ ਸਕਦਾ, ਇਹ ਬੰਦਾ ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰ ਲਏ ਪਰ ਇਹ ਠੱਗ ਹੈ, ਇਹ ਬੰਦਾ ਜਿੰਨੀਆਂ ਮਰਜ਼ੀ ਗੱਲਾਂ ਕਰ ਲਏ ਪਰ ਇਹ ਕਹਿਣੀ ਅਤੇ ਕਰਨੀ ਦਾ ਪੱਕਾ, ਜੇ ਕਿਸੇ ਨਾਲ ਵਾਅਦਾ ਕੀਤਾ ਉਹਦੇ ਖਰਾ ਉਤਰੂਗਾ। ਇਹ ਮਤਲਬ ਮੈਂ ਛੋਟੀ ਛੋਟੀਆਂ ਤੁਹਾਨੂੰ ਐਗਜ਼ਾਮਪਲਾਂ ਦਿੱਤੀਆਂ ਨੇ। ਕੋਈ ਬੰਦਾ ਹੁੰਦਾ ਵੀ ਸ਼ਰਾਬੀ ਬੰਦਾ, ਉਹ ਰੋਜ਼ ਵਾਅਦਾ ਕਰ ਲੈਂਦਾ ਵੀ ਮੈਨੂੰ ਬਾਪੂ ਦੀ ਕਸਮ, ਮੇਰੀ ਮਾਂ ਦੀ ਕਸਮ, ਮੈਨੂੰ ਤਾਂ ਆਹ ਦੀ ਕਸਮ, ਮੈਂ ਕੱਲ੍ਹ ਨੂੰ ਸ਼ਰਾਬ ਨਹੀਂ ਪੀਂਦਾ, ਉਹ ਫੇਰ ਪੀ ਲੈਂਦਾ, ਫਿਰ ਕਸਮ ਖਾਂਦਾ, ਫਿਰ ਪੀ ਲੈਂਦਾ, ਫਿਰ ਲੋਕਾਂ ਦਾ ਵਿਸ਼ਵਾਸ ਇਹ ਵੱਧ ਜਾਂਦਾ ਉਹਦੇ ਬੰਦੇ ਦੇ ਪ੍ਰਤੀ ਵੀ ਇਹ ਜਿੰਨੀਆਂ ਮਰਜ਼ੀ ਕਸਮਾਂ ਖਾ ਲਏ ਇਹ ਝੂਠਾ ਬੰਦਾ, ਕਸਮ ਕੁਸਮ ਦੀ ਕੋਈ ਵੈਲਿਊ ਨਹੀਂ। ਇਹ ਬੰਦੇ ਦੀ ਬਾਰੇ ਜਿਹੜਾ ਬਲੀਫ ਹੈ। ਫਿਰ ਹੈਗਾ ਐਨੀਥਿੰਗ, ਚੀਜ਼ਾਂ ਦੇ ਬਾਰੇ ਵੀ ਹੈ। ਚੀਜ਼ਾਂ ਦੇ ਬਾਰੇ ਕਿਵੇਂ? ਚੀਜ਼ਾਂ ਦੇ ਬਾਰੇ ਸਾਨੂੰ ਪਤਾ ਹੈ ਵੀ ਜੇ ਅਸੀਂ ਤਲੀਆਂ ਚੀਜ਼ਾਂ ਖਾਵਾਂਗੇ ਜਾਂ ਮਿੱਠੇ ਲੱਡੂ ਖਾਵਾਂਗੇ, ਬਰਫੀਆਂ ਖਾਵਾਂਗੇ, ਤਾਂ ਅਖੀਰ ਦੇ ਵਿੱਚ ਉਹ ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਖਾਈ ਜਾਂਦੇ ਹਾਂ, ਤਾਂ ਸਾਡੇ ਸਰੀਰ ਦੇ ਵਿੱਚ ਭਾਰ ਵੱਧ ਜਾਂਦਾ ਅਤੇ ਭਾਰ ਵੱਧ ਕੇ ਸਾਨੂੰ ਸ਼ੂਗਰ ਵੀ ਹੋ ਜਾਂਦੀ ਹੈ, ਕੋਲੈਸਟਰੋਲ ਵੀ ਹੋ ਜਾਂਦਾ, ਹਾਈ ਬਲੱਡ ਪ੍ਰੈਸ਼ਰ ਵੀ ਹੋ ਜਾਂਦਾ। ਇਹ ਯਕੀਨ ਕਿਵੇਂ ਹੁੰਦਾ? ਜਦੋਂ ਅਸੀਂ ਆਪਣੇ ਕੋਈ ਘਰ ਦੇ ਵਿੱਚ ਹੀ ਹਾਲਤ ਦੇਖਦੇ ਹਾਂ, ਜਦੋਂ ਕੋਈ ਗਵਾਂਢੀ ਦੀ ਹਾਲਤ ਦੇਖਦੇ ਹਾਂ, ਜਾਂ ਆਪਣੇ ਉੱਤੇ ਲਾਗੂ ਕਰਕੇ ਦੇਖ ਲੈਂਦੇ ਹਾਂ, ਜਦੋਂ ਅਸੀਂ ਖਾਈ ਜਾਂਦੇ ਭਾਰ ਵੱਧ ਜਾਂਦਾ, ਸ਼ੂਗਰ ਹੋ ਜਾਂਦੀ ਹੈ, ਵੀ ਸਾਨੂੰ ਪੱਕਾ ਯਕੀਨ ਹੋ ਜਾਂਦਾ ਵੀ ਜ਼ਿਆਦਾ ਮਿੱਠਾ ਖਾਣ ਨਾਲ, ਜ਼ਿਆਦਾ ਤਲੀਆਂ ਚੀਜ਼ਾਂ ਖਾਣ ਨਾਲ, ਜ਼ਿਆਦਾ ਸੌਣ ਨਾਲ, ਐਕਸਰਸਾਈਜ਼ ਨਾ ਕਰਨ ਨਾਲ, ਪਾਣੀ ਘੱਟ ਪੀਣ ਨਾਲ ਇਹ ਬਿਮਾਰੀਆਂ ਆਉਣਗੀਆਂ। ਇਹ ਸਾਡਾ ਚੀਜ਼ਾਂ ਦੇ ਬਾਰੇ ਵਿਸ਼ਵਾਸ ਹੈ। ਜਾਂ ਅਸੀਂ ਐਂ ਕਹਿ ਲਓ ਵੀ ਸਾਨੂੰ ਕਈ ਵਾਰੀ ਯਕੀਨ ਹੁੰਦਾ ਵੀ ਸਵੇਰੇ ਉੱਠ ਕੇ ਜੇ ਨਿੰਮ ਦੇ 2 ਪੱਤੇ ਅਸੀਂ ਖਾ ਲਈਏ, ਕੌੜੇ ਤਾਂ ਜ਼ਰੂਰ ਹੁੰਦੇ ਨੇ ਪਰ ਲੰਬੇ ਸਮੇਂ ਦੇ ਲਈ ਇਹ ਫਾਇਦੇਮੰਦ ਨੇ, ਇਹ ਜੋੜਾਂ ਦਾ ਫਾਇਦੇਮੰਦ ਹੈ, ਬਲੱਡ ਸਾਫ਼ ਰਹਿੰਦਾ, ਫੋੜੇ ਫਿੰਸੀਆਂ ਨਹੀਂ ਹੁੰਦੀਆਂ, ਕਿਉਂਕਿ ਅਸੀਂ ਲੋਕਾਂ ਦੇ ਉੱਤੇ ਤਜਰਬੇ ਕੀਤੇ ਦੇਖੇ ਹੁੰਦੇ ਨੇ, ਆਪ ਵੀ ਕੀਤੇ ਹੁੰਦੇ ਨੇ, ਆਪਣੇ ਪਰਿਵਾਰ 'ਚ ਵੀ ਕੀਤੇ ਹੁੰਦੇ ਨੇ, ਸੋ ਸਾਨੂੰ ਉਸ ਚੀਜ਼ ਦਾ ਫਿਰ ਸਾਨੂੰ ਯਕੀਨ ਹੋ ਜਾਂਦਾ ਕਿਸੇ ਤਰੀਕੇ ਨਾਲ ਵੀ। ਇਸੇ ਤਰ੍ਹਾਂ ਹੀ ਕੌਨਸੈਪਟ ਹੈ। ਕੌਨਸੈਪਟ ਦਾ ਮਤਲਬ ਕੀ ਹੈ ਕਿ ਜਿਹੜੀ ਚੀਜ਼ ਅਸੀਂ ਦੇਖੀ ਨਹੀਂ ਨਾ, ਨਾ ਸਾਡੇ ਸਾਹਮਣੇ ਪਈ ਹੈ, ਨਾ ਅਸੀਂ ਉਹਨੂੰ ਛੂ ਸਕਦੇ ਹਾਂ, ਉਸ ਚੀਜ਼ ਦੇ ਬਾਰੇ, ਸੰਕਲਪ ਦੇ ਬਾਰੇ ਵੀ ਸਾਡਾ ਵਿਸ਼ਵਾਸ ਹੋ ਜਾਂਦਾ। ਕਿਸ ਤਰ੍ਹਾਂ? ਜਿਸ ਤਰ੍ਹਾਂ ਧੰਨੇ ਭਗਤ ਦੀ ਆਪਾਂ ਐਗਜ਼ਾਮਪਲ ਲੈ ਲਈਏ, ਧੰਨਾ ਭਗਤ ਸਿੱਧਾ ਸਾਦਾ ਬੰਦਾ ਸੀਗਾ, ਉਹਨੂੰ ਪੁਜਾਰੀ ਨੇ ਵੀ ਰੋਜ਼ ਹੀ ਮੇਰੇ ਮਗਰ ਪੈਂਦਾ ਵੀ ਮੈਨੂੰ ਠਾਕਰ ਦੇ ਦੇ, ਮੈਨੂੰ ਠਾਕਰ ਦੇ ਦੇ, ਉਹਨੇ ਉਹ ਤਾਂ ਮੰਦਰ ਵਾਲਾ ਤਾਂ ਦਿੱਤਾ ਨਹੀਂ, ਚੱਕ ਕੇ ਕੋਈ ਹੋਰ ਪੱਥਰ ਦੇਤਾ, ਉਹ ਵਿਚਾਰਾ ਭੋਲਾ ਭਾਲਾ ਸੀ, ਉਹਨੇ ਦੱਬ ਕੇ ਉਹਦੀ ਆਰਾਧਨਾ ਕੀਤੀ, ਪੂਜਾ ਕੀਤੀ, ਅਤੇ ਅਖੀਰ ਦੇ ਵਿੱਚ ਪੁਜਾਰੀ ਨੂੰ ਤਾਂ ਕੁਛ ਲੱਭਿਆ ਨਹੀਂ, ਪਰ ਉਸ ਨੇ ਉਸ ਪੱਥਰ ਦੇ ਵਿੱਚੋਂ ਹੀ ਪਰਮਾਤਮਾ ਨੂੰ ਪਾ ਲਿਆ। ਇਹ ਉਹਦਾ ਵਿਸ਼ਵਾਸ ਹੈ। ਸੋ ਇਹਨੂੰ ਕਹਿੰਦੇ ਨੇ ਵਿਸ਼ਵਾਸ। ਹੁਣ ਜਿਹੜਾ ਹੁੰਦਾ ਇੱਕ ਹੁੰਦਾ ਅੰਧ ਵਿਸ਼ਵਾਸ। ਅੰਧ ਵਿਸ਼ਵਾਸ ਜਿਹੜਾ ਹੈਗਾ ਉਹ ਅੰਧ ਵਿਸ਼ਵਾਸ ਨੂੰ ਸਿੰਪਲ ਗੱਲ ਕਹਿ ਦਿਓ ਵੀ ਦੇਅਰ ਇਜ਼ ਨੋ ਕੁਐਸਚਨਿੰਗ, ਸਵਾਲ ਨਹੀਂ ਕੋਈ ਕਰਨਾ। ਜੇ ਕਿਸੇ ਨੇ ਕਹਿਤਾ ਵੀ ਜਿਵੇਂ ਬਹੁਤ ਸਾਰੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਨੇ, ਐਗਜ਼ਾਮਪਲਾਂ ਕਿਵੇਂ ਦੇਵਾਂਗੇ ਵੀ ਅਸੀਂ ਬਾਹਰ ਨਿਕਲੇ ਬਿੱਲੀ ਰਸਤਾ ਕੱਟ ਗਈ, ਅਸੀਂ ਕਹਿੰਦੇ ਰੁਕ ਜਾਓ ਕੋਈ ਨੁਕਸਾਨ ਹੋਜੂਗਾ। ਹੁਣ ਬਿੱਲੀ ਰਸਤਾ ਕੱਟ ਗਈ, ਕਿਉਂ ਕੱਟ ਗਈ, ਇਹਦੇ ਸਾਡੇ ਰਸਤੇ ਰੁਕਣ ਦੇ ਨਾਲ ਟਾਈਮ ਨਾਲ ਕੀ ਸੰਬੰਧ ਹੈ, ਕੋਈ ਸਾਡਾ ਕੋਲ ਜਵਾਬ ਨਹੀਂ। ਪਰ ਵਿਸ਼ਵਾਸ ਹੈ, ਅੰਧ ਵਿਸ਼ਵਾਸ ਹੈ। ਇਸੇ ਤਰ੍ਹਾਂ ਹੀ ਕੋਈ ਵੀ ਚੀਜ਼ ਲੈ ਲਓ ਅੰਧ ਵਿਸ਼ਵਾਸ ਦੀ, ਵੀ ਜੇ ਆਪਾਂ ਮੰਨ ਲਈਏ ਜਿਹੜੇ ਬਾਬੇ ਨੇ ਅੱਜ ਕੱਲ੍ਹ ਜਿਹੜੇ ਸੰਤ ਬਣੇ ਫਿਰਦੇ ਨੇ, ਅੱਜ ਕੱਲ੍ਹ ਦੇਖੋ ਨਾ ਇੱਟ ਚੱਕੇ ਤੋਂ ਸੰਤ ਨਿਕਲਦਾ, ਅਸੀਂ ਤਾਂ ਟ੍ਰੈਜਡੀ ਆ। ਵਧੀਆ ਬੋਲੀ ਬੋਲਦੇ ਨੇ, ਵਧੀਆ ਕਿਤਾਬਾਂ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਗੀਤਾ ਦੇ ਵਿੱਚੋਂ ਐਗਜ਼ਾਮਪਲਾਂ ਦਿੰਦੇ ਨੇ, ਜਦੋਂ ਗੱਦੀ 'ਤੇ ਬੈਠਦੇ ਨੇ ਲੈਕਚਰ ਦਿੰਦੇ ਨੇ, ਕਿੰਨੇ ਮਿੱਠੀਆਂ, ਕਿੰਨੀਆਂ ਵਧੀਆ ਗੱਲਾਂ ਦਿੰਦੀਆਂ ਨੇ ਹੁੰਦੀਆਂ ਨੇ ਲੋਕ ਉਹਨਾਂ ਨੂੰ ਰੱਬ ਸਮਝੀ ਜਾਂਦੇ ਨੇ। ਪਰ ਰੱਬ ਰੂਪ ਕਾਹਦੇ ਹੁੰਦੇ ਨੇ ਉਹ, ਜਦੋਂ ਕਦੇ ਦੌ ਲੱਗਦਾ ਉਹਨਾਂ ਦਾ ਅਸਲੀ ਰੂਪ ਹੋ ਜਾਂਦਾ। ਅਤੇ ਜਿਹੜੇ ਬੰਦੇ ਬਲਾਈਂਡ ਫੇਥ ਕਰਦੇ ਨੇ ਉਹ ਮਾਰੇ ਜਾਂਦੇ ਨੇ ਕਰੈਕਟਰ ਪੱਛੋਂ ਵੀ। ਕਈ ਸੰਗਤ ਇਹੋ ਜਿਹੇ ਹੁੰਦੇ ਨੇ ਉਹ ਕਹਿੰਦੇ ਨੇ ਇਹਦਾ ਰੱਬ ਦਾ ਰੂਪ ਹੈ ਜੀ, ਇਹ ਜੋ ਕੁਛ ਕਹਿੰਦਾ ਠੀਕ ਹੈ, ਉਹਦੀ ਸਾਰੀ ਇੱਜ਼ਤ ਵੀ ਲੁੱਟ ਲੈਂਦੇ ਨੇ, ਉਹਨਾਂ ਦੇ ਪੈਸੇ ਵੀ ਲੁੱਟ ਲੈਂਦੇ ਨੇ। ਪਰ ਜਿਹੜੇ ਬੰਦੇ ਮਾੜੀ ਮੋਟੀ ਅਕਲ ਤੋਂ ਕੰਮ ਲੈਂਦੇ ਨੇ ਵੀ ਇਹ ਸਟੇਜ ਦੇ ਉੱਤੇ ਕੀ ਕਹਿੰਦਾ ਸੀ, ਆਹ ਹੁਣ ਇਕੱਲਾ ਮੇਰੇ ਨਾਲ ਕੀ ਕਰਦਾ, ਕਹਿੰਦਾ ਵੀ ਗੋਪੀਆਂ ਵੀ ਕ੍ਰਿਸ਼ਨ ਭਗਵਾਨ ਦੀਆਂ ਨਹੀਂ, ਅਸੀਂ ਆਪਾਂ ਵੀ ਰਾਸ ਲੀਲਾ ਖੇਡੀਏ। ਅਤੇ ਉਹ ਜਿਹੜਾ ਬਲਾਈਂਡ ਫੇਥ ਹੈ ਨਾ, ਉਹਦੇ ਨਾਲ ਕਈ ਵਾਰੀ ਅਸੀਂ ਆਪਣਾ ਇੱਜ਼ਤ ਵੀ ਲੁਟਾ ਲੈਂਦੇ ਹਾਂ, ਘਰ ਵੀ ਬਰਬਾਦ ਕਰ ਲੈਂਦੇ ਹਾਂ। ਸੋ ਇਹ ਬਲਾਈਂਡ ਫੇਥ ਹੈ। ਤੁਸੀਂ ਬੜੀਆਂ ਐਗਜ਼ਾਮਪਲਾਂ ਤੁਸੀਂ ਦੇਖ ਸਕਦੇ ਹੋ, ਮੈਂ ਹੁਣ ਦੱਸਣਾ ਨਹੀਂ ਚਾਹੁੰਦਾ। ਅਖਬਾਰਾਂ 'ਚ ਬੜੀਆਂ ਹੁੰਦੀਆਂ ਨੇ ਕਿ ਲੋਕਾਂ ਦੀ ਇੱਜ਼ਤ ਵੀ, ਲੋਕਾਂ ਨੇ ਆਪਣੇ ਡੇਰਿਆਂ ਦੇ ਵਿੱਚ ਹੀ ਸਕੂਲਾਂ ਨੂੰ, ਬੱਚਿਆਂ ਨੂੰ ਬਣਾਉਂਦੇ ਨੇ। ਆਹ ਹੁਣ ਪਿੱਛੇ ਜੇ ਇੱਕ IPS ਆਫਿਸਰ ਨੇ ਬੁੱਕ ਲਿਖੀ ਹੈ ਬਾਪੂ ਆਸਾਰਾਮ ਦੇ, ਕਿਉਂਕਿ ਹੀ ਇਜ਼ ਕਨਵਿਕਟਡ, ਇਸ ਕਰਕੇ ਮੈਂ ਨਾਂ ਲੈਣਾ, ਜਿਹੜੀ ਚੀਜ਼ ਕੋਰਟ ਨੇ ਪ੍ਰੂਵ ਕਰਤਾ ਵੀ ਉਹ ਕਨਵਿਕਟਡ ਸਜ਼ਾ ਭੁਗਤ ਰਿਹਾ। ਸੋ ਉਹਨੇ ਜਿਹੜਾ IPS ਅਫਸਰ ਹੈ ਉਹਨੇ ਦੱਸਿਆ ਕਿ ਜਦੋਂ ਸਤਸੰਗ ਕਰਦੇ ਹੁੰਦੇ ਸੀ ਸਟੇਜ 'ਤੇ ਬੈਠ ਕੇ ਟੌਰਚ ਮਾਰ ਦਿੰਦੇ ਸੀ, ਜਿਹੜੀ ਕੋਈ ਚੰਗੀ ਕੁੜੀ ਹੁੰਦੀ ਸੀ, ਸੋਹਣੀ ਹੁੰਦੀ ਸੀਗੀ, ਅਤੇ ਉਹਦੇ ਸੇਵਕ ਫਿਰ ਉਹਨੂੰ ਘੇਰ ਕੇ ਵੀ ਉਹਦੇ ਬਾਬੇ ਕੋਲ ਕਿਸੇ ਨਾ ਕਿਸੇ ਤਰੀਕੇ ਨਾਲ ਲਿਜਾਂਦੇ ਸੀਗੇ, ਜਾਂ ਫਲ ਸਿੱਟ ਦੇਣਾ। ਇਸ ਤਰ੍ਹਾਂ ਦੇ ਇਸ਼ਾਰੇ ਸੌ ਬੜੇ ਬੰਦੇ ਸ਼ੈਤਾਨ ਨੇ, ਇਹ ਦੇਖਣ ਨੂੰ ਲੱਗਦੇ ਨੇ ਚਿੱਟੇ ਕੱਪੜਿਆਂ ਵਾਲੇ ਵਿੱਚੋਂ ਬੜੇ ਸ਼ੈਤਾਨ ਨੇ। ਅਤੇ ਇਹਨਾਂ ਦੀ ਦੇਖੋ ਨਾ, ਜਿਹੜਾ ਸੰਤ ਹੁੰਦਾ ਪੂਰਨ, ਉਹ ਜ਼ਰੂਰੀ ਨਹੀਂ ਚਿੱਟੇ ਕੱਪੜਿਆਂ ਵਾਲਾ ਹੋਵੇ, ਉਹ ਜ਼ਰੂਰੀ ਨਹੀਂ ਵੀ ਲੰਬੀ ਦਾੜੀ ਵਾਲਾ ਹੋਵੇ। ਜਿਹੜਾ ਵੀ ਬੰਦਾ ਅੰਦਰੋਂ ਮਿਹਨਤ ਕਰਦਾ, ਰਵੀਦਾਸ ਸੰਤ ਸੀਗਾ, ਰਵੀਦਾਸ ਜੁੱਤੀਆਂ ਵੀ ਗੰਢਦੇ ਸੀਗੇ, ਉਸ ਨੇ ਸਿੰਪਲ ਕੱਪੜੇ ਪਾਏ ਹੁੰਦੇ ਸੀਗੇ, ਪਰ ਉਹਨੂੰ ਅੱਜ ਅਸੀਂ ਸਾਰੀ ਦੁਨੀਆ ਯਾਦ ਕਰਦੀ ਹੈ। ਨਾਮਦੇਵ ਦੀ ਇਗਜ਼ਾਮਪਲ ਲੈ ਲਓ, ਕਬੀਰ ਸਾਹਿਬ ਦੀ ਇਗਜ਼ਾਮਪਲ ਲੈ ਲਓ, ਆਪਣੇ ਹੱਕ ਹਲਾਲ ਦੀ ਕਮਾਈ ਕਰਦੇ ਸੀਗੇ, ਅਤੇ ਜਿਹੜੀ ਕੋਈ ਸੰਗਤ ਆਉਂਦੀ ਸੀ ਉਹਨਾਂ ਨੂੰ ਤਿਲ ਫੁੱਲ ਉਹਨਾਂ ਨੂੰ ਵੀ ਖੋਹਦੇ ਸੀਗੇ। ਪਰ ਅੱਜ ਜਿਹੜੇ ਸੰਤ ਨੇ ਗੱਲਾਂ ਬੜੀਆਂ ਉੱਚੀਆਂ ਕਰਦੇ ਨੇ, ਪਰ ਆ ਵਿੱਚੋਂ ਕੁਛ ਵੀ ਨਹੀਂ ਹੈ। ਜਿਹੜੇ ਸੰਤ ਦੀ ਕਹਿੰਦੇ ਨੇ ਨਾ, ਸੰਤ ਦੀ ਇੱਕ ਵਾਰੀ ਮੂੰਹ 'ਚੋਂ ਵੀ ਗੱਲ ਨਿਕਲ ਜੇ ਉਹ ਪੂਰਨ ਹੁੰਦੀ ਹੈ। ਅੱਜ ਦੇ ਸੰਤਾਂ ਦੀ ਦੇਖ ਲਓ, ਕਰੋਨਾ ਵਾਇਰਸ ਦੇ ਬਾਰ ਉੱਤੇ ਦੇਖ ਲਓ, ਕਦੇ ਕਹਿੰਦੇ ਨੇ ਵੀ ਕਰੋਨਾ ਵਾਇਰਸ 2 ਮਹੀਨੇ ਨੂੰ ਬੰਦ ਹੋਜੂ, ਕਦੇ ਸਤਸੰਗ 9 ਤਰੀਕ ਨੂੰ ਸ਼ੁਰੂ ਹੋਜੂ, 9 ਤਰੀਕ ਹੋਜੂ, ਕਿਉਂਕਿ ਪਤਾ ਹੀ ਕੁਛ ਨਹੀਂ। ਉਹ ਜਿਹੇ ਸਾਡੇ ਵਰਗ ਨੇ, ਸਾਡੇ ਤੋਂ ਵੀ ਬਦਤਰ ਨੇ, ਅਸੀਂ ਤਾਂ ਇੱਕ ਸਧਾਰਨ ਬੰਦੇ ਹਾਂ, ਉਹ ਤਾਂ ਡਰਾਮਾ ਕਰਦੇ ਨੇ। ਸੋ ਕਹਿਣ ਦਾ ਮਤਲਬ, ਜਿਹੜੇ ਲੋਕ ਉਹਨਾਂ ਦੇ ਉੱਤੇ ਵਿਸ਼ਵਾਸ ਕਰਕੇ ਅੱਖਾਂ ਮੀਚ ਕੇ ਤੁਰੇ ਫਿਰਦੇ ਨੇ, ਉਹਨੂੰ ਬਲਾਈਂਡ ਫੇਥ ਕਹਿੰਦੇ। ਫਿਰ ਅਗਲੀ ਗੱਲ ਇਹ ਹੈ ਕਿ ਜਿਹੜਾ ਫੇਥ ਹੈ, ਫੇਥ ਦੇ ਵਿੱਚ ਜਿਹੜਾ ਵਿਸ਼ਵਾਸ ਹੈ, ਉਹਦੇ ਵਿੱਚ ਡਾਊਟ ਨਹੀਂ ਹੋਣਾ ਚਾਹੀਦਾ। ਜਦੋਂ ਅਸੀਂ ਡਾਊਟ ਕਰ ਲੈਂਦੇ ਹਾਂ ਤਾਂ ਉਹ ਇੱਕ ਕੈਂਚੀ ਹੈ ਜਿਹੜੇ ਸਾਡੇ ਵਿਸ਼ਵਾਸ ਨੂੰ ਕੱਟ ਦਿੰਦੀ ਹੈ। ਜਿਸ ਤਰ੍ਹਾਂ ਹੁਣ ਆਪਣੇ ਕੋਲ ਦੇਖੋ ਨਾ, ਮੈਂ ਇੱਕ ਸਟੂਡੀਓ 'ਚ ਬੈਠਾ, ਇਹਦੇ ਵਿੱਚ ਲਾਈਟਾਂ ਵੀ ਚੱਲ ਰਹੀਆਂ ਨੇ, ਮਾਈਕਰੋਫੋਨ ਵੀ ਚੱਲ ਰਿਹਾ, ਕੰਪਿਊਟਰ ਵੀ ਚੱਲ ਰਿਹਾ, ਸਾਰਾ ਕੁਝ ਚੱਲ ਰਿਹਾ। ਕਿਉਂ? ਕਿਉਂਕਿ ਇਹਦਾ ਕਨੈਕਸ਼ਨ ਹੈ। ਅਤੇ ਜੇ ਉਹ ਤਾਰ ਨੂੰ ਕੱਟ ਦਿੱਤਾ ਜਾਵੇ, ਕਨੈਕਸ਼ਨ ਲੂਜ਼ ਹੋ ਜਾਵੇ, ਸਾਰਾ ਕੁਝ ਹੀ ਡਰੋਪ ਹੋ ਜਾਊਗਾ। ਇਸੇ ਤਰ੍ਹਾਂ ਵਿਸ਼ਵਾਸ ਜਦੋਂ ਤੁਸੀਂ ਪਾਸ ਦੇ ਵਿੱਚ ਕਰ ਲਿਆ, ਕੁਛ ਅਜਿਹੀਆਂ ਗੱਲਾਂ ਦਾ ਤੁਹਾਨੂੰ ਯਕੀਨ ਹੋ ਗਿਆ ਆਪਣੀ ਜ਼ਿੰਦਗੀ ਦੇ ਵਿੱਚ ਵੀ ਇਹ ਠੀਕ ਹੈ, ਫਿਰ ਉਹਦੇ ਉੱਤੇ ਸ਼ੱਕ ਨਾ ਕਰੋ। ਅਤੇ ਜਦੋਂ ਅਸੀਂ ਸ਼ੱਕ ਕਰ ਲੈਂਦੇ ਹਾਂ ਤਾਂ ਫਿਰ ਸਾਡਾ ਕੰਮ ਨਹੀਂ ਬਣਦਾ। ਸ਼ੱਕ ਹਮੇਸ਼ਾ ਹੀ ਕਰਨਾ, ਇਹ ਵੀ ਕੋਈ ਚੰਗੀ ਗੱਲ ਨਹੀਂ ਹੈ। ਕਹਿੰਦੇ ਨੇ ਇੱਕ ਵਾਰੀ ਕੋਈ ਸੇਠ ਨੇ, ਸ਼ੱਕੀ ਸੇਠ ਸੀਗਾ, ਉਹਨੇ ਨੌਕਰ ਰੱਖ ਲਿਆ, ਘਰ 'ਚ ਨਵਾਂ ਨੌਕਰ ਆਇਆ। ਜਦੋਂ ਨੌਕਰ ਆਇਆ, ਉਹਨੇ ਕਿਹਾ ਵੀ ਜੋ ਸਫਾਈ ਕਰਨ ਲੱਗਿਆ ਸੇਠ ਨੇ, $5 ਕਮਰੇ ਦੇ ਖੁੰਜੇ ਸਿੱਟੇ $5 ਨੌਕਰ ਨੂੰ ਮਿਲ ਗਏ ਸਫਾਈ ਕਰਦੇ ਨੂੰ। ਉਹ ਗਿਆ, ਕਹਿੰਦਾ ਸੇਠ ਜੀ ਆ ਮੈਨੂੰ ਉਸ ਕਮਰੇ 'ਚ $5 ਮਿਲੇ ਨੇ। ਉਹ ਕਹਿੰਦਾ ਥੈਂਕ ਯੂ, ਦੇ ਰੱਖ ਦੇ। ਸੇਠ ਨੇ ਸੋਚਿਆ ਯਾਰ ਇਹ $5 ਆ, ਬੰਦਾ ਤਾਂ ਇਮਾਨਦਾਰ ਆ, ਪਰ ਇਹ ਹੋ ਸਕਦਾ $5 ਕਰਕੇ ਹੀ ਇਹਨੇ ਮੈਨੂੰ ਮੋੜ 'ਤੇ ਹੁਣ, ਜੇ ਜ਼ਿਆਦਾ ਹੁੰਦੇ ਰੱਖ ਲੈਣੇ। ਉਹਨੇ ਦੂਜੇ ਦਿਨ 50 ਦਾ ਨੋਟ ਸਿੱਟਤਾ ਕਿਸੇ ਹੋਰ ਥਾਂ 'ਤੇ, ਉਹਨੂੰ ਜਦੋਂ ਲੱਭਿਆ ਉਹਨੇ ਉਹਨੂੰ ਦੇ ਦਿੱਤਾ, ਸੇਠ ਜੀ ਅੱਜ ਆ 50 ਦਾ ਨੋਟ ਪਿਆ ਵਿੱਚ, ਉਹਨੇ ਰੱਖ ਲਏ। ਉਹ ਕਹਿੰਦਾ 50 ਵੀ ਥੋੜ੍ਹੇ ਨੇ, ਲੱਗਦਾ ਵੀ ਇਹਦਾ ਚੰਗੀ ਠੱਗੀ ਮਾਰੂਗਾ। ਉਹਨੇ ਚੱਕ ਕੇ $500-$400 ਰੱਖਤੇ ਕਿਸੇ ਪਾਸੇ, ਬਟੂਆ ਖੋਲ੍ਹਤਾ, ਉਹ ਸੇਠ ਨੂੰ ਨੌਕਰ ਨੂੰ ਲੱਭਿਆ, ਅਤੇ ਉਹਨੇ ਸੇਠ ਨੂੰ ਕਿਹਾ ਵੀ ਸੇਠ ਜੀ ਆ ਤੁਹਾਡਾ ਬਟੂਆ ਉੱਥੇ ਡਿੱਗਿਆ ਪਿਆ ਸੀ, ਤਾਂ ਕਿੰਨੇ ਪੈਸੇ ਨੇ ਥੱਲੇ ਖਿਲਰੇ ਪਏ ਸੀਗੇ। ਅਤੇ ਉਹਨੇ ਫੜ ਲਿਆ, ਜਦੋਂ ਬਟੂਆ ਫੜ ਲਿਆ ਤਾਂ ਨੌਕਰ ਕਹਿੰਦਾ ਸੇਠ ਜੀ ਬਸ ਅੱਜ ਮੇਰਾ ਅਖੀਰਲਾ ਦਿਨ ਆ ਮੈਂ ਕੱਲ ਨੂੰ ਨਹੀਂ ਆਉਣਾ। ਉਹ ਕਹਿੰਦੇ ਕੀ ਗੱਲ ਹੋ ਗਈ, ਕਹਿੰਦੇ ਸ਼ੱਕ ਦੀ ਵੀ ਕੋਈ ਹੱਦ ਹੁੰਦੀ, ਅਸੀਂ ਤਾਂ ਰੋਜ਼ ਹੀ ਸ਼ੱਕ ਰਹੀ ਹਾਂ, ਮੈਂ ਕੋਈ ਬੱਚਾ ਥੋੜ੍ਹਾ ਹੈ ਨਾ, ਤੁਸੀਂ ਕਦੇ ਕਹਿ ਲਿਆ ਕਹੇ ਕਿ ਮੈਂ ਰੋਜ਼ ਹੀ ਖਿਲਰ ਜਾਂਦੇ ਨੇ ਕਿਸੇ ਕਮਰੇ 'ਚ। ਸੋ ਸ਼ੱਕ ਕਈ ਵਾਰੀ ਸਾਨੂੰ ਜਿਹੜਾ ਉਹ ਮਾੜਾ ਵੀ ਪੈਂਦਾ, ਸੋ ਉਹਨੂੰ ਸ਼ੱਕ ਵੀ ਨਹੀਂ ਕਰਨਾ ਚਾਹੀਦਾ। ਇੱਕ ਵਾਰੀ ਸ਼ੱਕ ਹੋ ਗਿਆ ਤਾਂ ਉਹਨੂੰ ਦੈਟਸ ਇਟ, ਹਾਂਜੀ। ਜਦੋਂ ਅਸੀਂ ਵਾਰ ਵਾਰ ਸ਼ੱਕ ਕਰਦੇ ਹਾਂ ਤਾਂ ਉਹ ਵੀ ਸਾਨੂੰ ਵਧੀਆ ਗੱਲ ਨਹੀਂ ਹੈ। ਵਿਸ਼ਵਾਸ ਅਤੇ ਸ਼ੱਕ ਉਹਦੇ ਉਲਟ ਹੈ। ਸ਼ੱਕ ਜਿਹੜਾ ਲੈਕ ਆਫ ਕੌਨਫੀਡੈਂਸ, ਯਕੀਨ ਨਹੀਂ ਸਾਡਾ ਵੱਜਦਾ। ਨੈਪੋਲੀਅਨ ਆਹ ਹੁਣ ਥਰਡ ਵਰਲਡ ਵਾਰ ਲੱਗਣ ਵਾਲੀ ਹੈ ਜਿਵੇਂ ਕਹਿੰਦੇ ਨੇ, ਮੈਂ ਤਾਂ ਨਹੀਂ ਕਹਿੰਦਾ, ਸੁਣ ਤਾਂ ਅਖਬਾਰਾਂ 'ਚ ਹੀ ਪੜ੍ਹਦੇ ਹਾਂ, ਪਰਮਾਤਮਾ ਕਦੇ ਇਹ ਬਿਲਕੁਲ ਨਾ ਲੱਗੇ। ਯੂਕਰੇਨ ਅਤੇ ਜਿਹੜੀ ਰਸ਼ੀਆ ਦੀ ਲੜਾਈ ਹੋ ਰਹੀ ਹੈ ਅਤੇ ਉਹ ਕਿਉਂ ਹੈ? ਉਹ ਜਿਹੜੀ ਸੈਕਿੰਡ ਵਰਲਡ ਵਾਰ ਦੇ ਵਿੱਚ ਆਪਾਂ ਨੈਪੋਲੀਅਨ ਪੜ੍ਹਦੇ ਹਾਂ, ਨੈਪੋਲੀਅਨ ਦੀ ਹਿਸਟਰੀ ਪੜ੍ਹ ਕੇ ਦੇਖੋ, ਉਹ ਬੜਾ ਸ਼ੱਕੀ ਆਦਮੀ ਸੀਗਾ। ਕਹਿੰਦੇ ਨੇ ਉਹਨੇ ਆਪਣੀ ਹਿਸਟਰੀ ਦੇ ਵਿੱਚ ਲਿਖਿਆ, ਆਟੋਬਾਇਓਗ੍ਰਾਫੀ ਦੇ ਵਿੱਚ, ਕਿ ਮੈਂ ਸਾਰੀ ਜ਼ਿੰਦਗੀ 'ਚ ਕਿਤੇ 6 ਰਾਤਾਂ ਪ੍ਰੋਪਰ ਨਹੀਂ ਸੁੱਤਾ। ਜਦੋਂ ਵੀ ਉਹ ਖਾਣਾ ਖਾਂਦਾ ਸੀ, ਘੱਟੋ ਘੱਟ 8-10 ਵਾਰ ਨੌਕਰ ਨੂੰ ਟੇਸਟ ਕਰਦੇ ਸੀ, ਉਹਨੂੰ ਸ਼ੱਕ ਸੀ ਕੋਈ ਮੈਨੂੰ ਜ਼ਹਿਰ ਖਾਣੇ ਦੇ ਵਿੱਚ ਕੋਈ ਜ਼ਹਿਰ ਨਾ ਮਿਲਾ ਦੇ। ਸੋ ਜਿਹੜਾ ਜ਼ਿਆਦਾ ਵੀ ਸ਼ੱਕੀ ਹੈ ਨਾ, ਉਹ ਵੀ ਕਾਮਯਾਬ ਨਹੀਂ। ਬਿਲੀਵ ਪੱਕਾ ਹੋਣਾ ਚਾਹੀਦਾ, ਕਿਉਂਕਿ ਦੇਖੋ ਆਪਾਂ ਇੱਕ ਗੱਲ ਕਰੋ, ਆਪਾਂ ਸਾਰੇ ਹੀ ਮੰਨਦੇ ਹਾਂ ਨਾ ਕਿ ਕੁੱਲ ਕਾਇਨਾਤ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਉਹਦਾ ਕੋਈ ਵੀ ਨਾਂ ਰੱਖ ਲਓ, ਅੱਲਾਹ ਕਹਿ ਲਓ, ਵਾਹਿਗੁਰੂ ਕਹਿ ਲਓ, ਰਾਮ ਕਹਿ ਲਓ, ਰਹੀਮ ਕਹਿ ਲਓ, ਜੀਸਸ ਕ੍ਰਾਈਸਟ ਕਹਿ ਲਓ, ਜੋ ਮਰਜ਼ੀ ਕਹਿ ਲਓ, ਵੀ ਆਰ ਟਾਕਿੰਗ ਅਬਾਊਟ ਦਾ ਪਾਵਰ, ਸੁਪਰ ਪਾਵਰ, ਸੁਪਰੀਮ ਪਾਵਰ, ਕਿ ਉਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ। ਫਿਰ ਸਵਾਲ ਪੈਦਾ ਹੁੰਦਾ, ਮੰਨਦੇ ਅਸੀਂ ਸਾਰੇ ਹਾਂ, ਪਰ ਪਾਠ ਵੀ ਕਰਦੇ ਹਾਂ ਸਵੇਰੇ ਉੱਠ ਕੇ, ਹੈਂਜੀ, ਦੀਵਾ ਬੱਤੀ ਵੀ ਜਲਾਉਂਦੇ ਹਾਂ, ਮੰਦਰ 'ਚ ਵੀ ਜਾਂਦੇ ਹਾਂ, ਗੁਰਦੁਆਰੇ 'ਚ ਵੀ ਜਾਂਦੇ ਹਾਂ, ਨਮਾਜ਼ ਵੀ 5 ਟਾਈਮ ਪੜ੍ਹਦੇ ਹਾਂ, ਡੇਰੇ 'ਚ ਜਾ ਕੇ ਸੇਵਾ ਵੀ ਕਰਦੇ ਹਾਂ, ਪਰ ਫਿਰ ਵੀ ਅਸੀਂ ਦੁਖੀ ਹਾਂ। ਕਿਸੇ ਨੂੰ ਮੁੰਡੇ ਦਾ ਦੁੱਖ ਹੈ, ਕਿਸੇ ਨੂੰ ਧੀ ਦਾ ਦੁੱਖ ਹੈ, ਕਿਸੇ ਨੂੰ ਬਿਮਾਰੀ ਦਾ ਦੁੱਖ ਹੈ, ਕਿਸੇ ਨੂੰ ਪੈਸੇ ਦਾ ਦੁੱਖ ਹੈ, ਕਿਸੇ ਨੂੰ ਲੜਾਈ ਝਗੜੇ ਦਾ ਦੁੱਖ ਹੈ, ਕਿਸੇ ਨੂੰ ਮੁਕੱਦਮੇ ਦਾ ਦੁੱਖ ਹੈ, ਇਹ ਦੁੱਖ ਹੈ। ਸਵਾਲ ਇਹ ਪੈਦਾ ਹੁੰਦਾ ਵੀ ਜਦੋਂ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ, ਸੁਪਰੀਮ ਪਾਵਰ ਨੂੰ ਮੰਨਦੇ ਹਾਂ, ਫਿਰ ਵੀ ਦੁਨੀਆ ਇੰਨੀ ਦੁਖੀ ਕਿਉਂ ਹੈ? ਜਦੋਂ ਅਸੀਂ ਪਾਠ ਵੀ ਕਰਦੇ ਹਾਂ, ਭਜਨ ਵੀ ਕਰਦੇ ਹਾਂ, ਸਿਮਰਨ ਵੀ ਕਰਦੇ ਹਾਂ, ਫਿਰ ਵੀ ਸਾਨੂੰ ਚਿੰਤਾ ਲੱਗੀ ਰਹਿੰਦੀ ਹੈ। ਅਸਲ ਜਿਹੜੀ ਚਿੰਤਾ ਹੈ ਨਾ, ਚਿੰਤਾ ਅਤੇ ਚਿਤਾ, ਇਹਦੇ ਵਿੱਚ ਬਿੰਦੀ ਦਾ ਹੀ ਫਰਕ ਆ ਜਾਂ ਟਿੱਪੀ ਦਾ ਫਰਕ ਹੈ। ਜਿਹੜੀ ਚਿੰਤਾ ਹੈ ਉਹ ਸਾਨੂੰ ਅੰਦਰੋਂ ਲੱਗਦੀ ਹੈ, ਹਰ ਟਾਈਮ ਲੱਗੀ ਰਹਿੰਦੀ ਹੈ। ਜਿਹੜੀ ਚਿਤਾ ਹੁੰਦੀ ਹੈ, ਇੱਕ ਵਾਰੀ ਮਰ ਗਏ ਫਿਰ ਫੂਕਤਾ ਸਾਨੂੰ ਜਾਂ ਦਵਾਤਾ, ਉਹ ਗੱਲ ਖਤਮ ਹੋ ਗਈ। ਸੋ ਚਿੰਤਾ ਜਿਹੜੀ ਹੈ ਸਾਨੂੰ ਕਿਉਂ ਰਹਿੰਦੀ ਹੈ ਹਰ ਵਕਤ? ਉਹਦਾ ਕਾਰਨ ਇਹ ਆ ਵੀ ਸਾਡਾ ਵਿਸ਼ਵਾਸ ਵਾਲੇ ਪੱਕਾ ਨਹੀਂ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਐਗਜ਼ਾਮਪਲ ਕੀ ਹੈ ਕਿ ਸਪੇਨ ਦੇ ਵਿੱਚ, ਅੱਗੇ ਵੀ ਮੈਂ ਇੱਕ ਦੋ ਵਾਰ ਐਗਜ਼ਾਮਪਲ ਦਿੱਤੀ ਹੈ ਕਿ ਸਪੇਨ ਦੇ ਵਿੱਚ ਇੱਕ ਕੀ ਕਹਿੰਦੇ ਨੇ ਆਪਣਾ ਸਟੰਟ ਕਰਦਾ ਹੁੰਦਾ ਸੀ ਮੋਟਰਸਾਈਕਲ ਦੇ ਉੱਤੇ। ਆਪਣੇ ਇੰਡੀਆ ਦੇ ਵਿੱਚ ਵੀ ਹੁਣ ਤਾਂ ਕਈ ਵਾਰੀ ਯੂਟਿਊਬ 'ਤੇ ਦੇਖਿਆ ਕਿ ਜਿਹੜੇ ਯੰਗ ਬੱਚੇ ਨੇ ਨਾ ਇੱਕ ਟਾਇਰ ਦੇ ਉੱਤੇ ਹੀ ਸਿੱਧਾ ਖੜਾ ਕਰਕੇ ਚਲਾਉਂਦੇ ਨੇ, ਅਤੇ ਇਸੇ ਤਰ੍ਹਾਂ ਹੀ ਉਹ ਮੋਟਰਸਾਈਕਲ ਦੇ ਉੱਤੇ ਸਟੰਟ ਕਰਦਾ ਸੀ। ਸਟੰਟ ਕੀ ਕਰਦਾ ਸੀ? ਉਹਦਾ ਨਾਂ ਸੀਗਾ ਮੁਸਤਫਾ ਡੇਂਜਰ, ਤੁਸੀਂ ਗਿਨੀਜ਼ ਬੁੱਕ ਦੇ ਵਿੱਚ ਜਾ ਕੇ ਦੇਖ ਸਕਦੇ ਹੋ। ਇਹ ਕੋਈ ਬਾਹਲੀ ਪੁਰਾਣੀ ਗੱਲ ਨਹੀਂ, 2010 ਦੀ ਗੱਲ ਹੈ, ਅਕਤੂਬਰ ਦਾ ਮਹੀਨਾ ਸੀਗਾ, ਮੈਂ ਖੁਦ ਦੇਖੀ ਆ ਉਹਨੂੰ ਟੀਵੀ ਦੇ ਉੱਤੇ, ਦੁਨੀਆ 'ਚ ਬੜੀ ਉਹ ਪਾਪੂਲਰ ਹੋਈ ਸੀਗੀ। ਉਸ ਬੰਦੇ ਨੇ ਕੀ ਕੀਤਾ ਕਿ ਇੱਕ ਪਾਸੇ ਹੋਟਲ ਹੈ, ਹੋਟਲ ਦੇ 43 ਜਿਹੜੀ ਸਟੋਰੀ ਹੈ, ਜੇ ਇੱਕ ਸਟੋਰੀ ਆਪਾਂ 9 ਫੁੱਟ ਦੀ ਲਾ ਲਓ ਅਤੇ ਹਿਸਾਬ ਲਾ ਲਓ ਕੋਈ 500-600 ਫੁੱਟ ਉੱਚਾ, ਅਤੇ ਦੂਜੇ ਪਾਸੇ ਇੱਕ ਪਹਾੜੀ ਹੈ, ਉਹ ਪਹਾੜੀ ਅਤੇ ਹੋਟਲ ਦੇ ਵਿਚਾਲੇ ਤਕਰੀਬਨ 1 ਕਿਲੋਮੀਟਰ ਦਾ ਫਾਸਲਾ ਹੈ। ਉਹਨਾਂ ਨੇ ਹੋਟਲ ਤੋਂ ਉਸ ਪਹਾੜੀ ਤੱਕ ਇੱਕ ਹਾਰਡ ਰੋਪ, ਲੋਹੇ ਦੀ ਕਹਿ ਲਓ ਰੱਸੀ ਬੰਨੀ, ਅਤੇ ਉਹਦੇ ਉੱਤੇ ਉਹਨੇ ਮੋਟਰਸਾਈਕਲ ਚਲਾਇਆ, ਥੱਲੇ ਖਾਈ ਆ ਡੂੰਗੀ। ਆਪਣੇ ਕੋਲ ਤਾਂ 4-5 ਫੁੱਟ ਦੇ ਉੱਤੇ, ਕਈ ਤਾਂ ਮੇਰੇ ਵਰਗੇ ਤਾਂ ਸਿੱਧੀ ਸੜਕ 'ਤੇ ਨਹੀਂ ਚਲਾ ਸਕਦਾ ਜੇ ਸੜਕ ਤੰਗ ਹੋਵੇ। ਉਹਨੇ ਜਦੋਂ ਮੋਟਰਸਾਈਕਲ ਚਲਾਇਆ, ਟੀਵੀ 'ਤੇ ਵੀ ਲਾਈਵ ਟੈਲੀਕਾਸਟ ਹੋ ਰਿਹਾ ਸੀ, ਲੋਕ ਵੀ ਦੇਖ ਰਹੇ ਸੀ, ਗਿਨੀਜ਼ ਬੁੱਕ ਵਾਲੇ ਵੀ ਦੇਖ ਰਹੇ ਸੀਗੇ, ਉਹਨੇ ਜਦੋਂ ਕ੍ਰੋਸ ਕਰ ਲਿਆ, ਥੱਲੇ ਆਇਆ, ਇੰਟਰਵਿਊ ਲਈ ਵੀ ਲੋਕਾਂ ਨੇ ਤਾੜੀਆਂ ਮਾਰੀਆਂ, ਵੈਲਕਮ ਕੀਤਾ, ਇੰਟਰਵਿਊ ਲਈ ਵੀ ਕਿਉਂ ਤੂੰ ਇੱਕ ਕਾਮਯਾਬ ਹੋ ਗਿਆ? ਉਹ ਕਹਿੰਦਾ ਮੈਂ ਰੋਜ਼ ਪ੍ਰੈਕਟਿਸ ਕਰਦਾ। ਫਿਰ ਉਹਨੇ ਕਿਹਾ, ਮੁਸਤਫਾ ਕਮਾਲ ਨੇ, ਮੁਸਤਫਾ ਡੇਂਜਰ ਨੇ, ਕਿ ਦੇਖੋ ਤੁਹਾਨੂੰ ਕੋਈ ਸ਼ੱਕ ਤਾਂ ਨਹੀਂ ਕਿ ਮੇਰੇ ਜਿਹੜੇ ਮੋਟਰਸਾਈਕਲ ਦੇ ਟਾਇਰ ਸੀਗੇ ਉਹਦੇ 'ਤੇ ਕੋਈ ਚੁੰਬਕ ਬੰਨੀ ਹੋਵੇ ਜਾਂ ਕੋਈ ਮੈਂ ਬਲੈਕ ਮੈਜਿਕ ਕੀਤਾ ਹੋਵੇ? ਉਹ ਕਹਿੰਦੇ ਨਹੀਂ ਨਹੀਂ, ਸਾਡੇ ਸਾਹਮਣੇ ਮੋਟਰਸਾਈਕਲ, ਆਮ ਮੋਟਰਸਾਈਕਲ ਆ ਉਹ। ਉਹ ਕਹਿੰਦਾ ਤੁਸੀਂ ਮੰਨਦੇ ਹੋ? ਕਹਿੰਦੇ ਹਾਂ ਅਸੀਂ ਮੰਨਦੇ, ਸਾਡੇ ਅੱਖਾਂ ਦੇ ਸਾਹਮਣੇ ਮੋਟਰਸਾਈਕਲ ਇੱਕ ਸਿਰ ਤੋਂ ਦੂਜੇ ਸਿਰ 'ਤੇ ਲੈ ਗਿਆ, ਬੜਾ ਔਖਾ ਕੰਮ ਸੀ। ਉਹ ਕਹਿੰਦਾ ਜੇ ਤੁਸੀਂ ਮੰਨਦੇ ਹੋ, ਆਹ ਜਿਹੜਾ ਹੁਣ ਤੁਸੀਂ 500-700 ਹਜ਼ਾਰ ਤੁਹਾਡੇ ਬੰਦਾ ਖੜਾ ਹੈ, ਕੋਈ ਇੱਕ ਜਣਾ ਮੇਰੇ ਨਾਲ ਪਿੱਛੇ ਬੈਠੋ, ਆਪਾਂ ਇੱਕ ਗੇੜਾ ਹੋਰ ਕੱਟ ਕੇ ਆਈਏ। ਜਦੋਂ ਉਹਨੇ ਕਿਹਾ, ਸਭ ਨੇ ਨੀਵੀਂ ਪਾ ਲਈ। ਕਿਉਂ? ਕਿਉਂਕਿ ਮੰਨਦੇ ਸਾਰੇ ਸੀਗੇ ਪਰ ਯਕੀਨ ਨਹੀਂ ਸੀ ਵੀ ਜੇ ਅਸੀਂ ਬੈਠੇ ਕਦੇ ਸਾਨੂੰ ਨਾ ਥੱਲੇ ਸਿੱਟ ਦੇ। ਸੋ ਇਸੇ ਨੂੰ ਕਹਿੰਦੇ ਨੇ ਵੀ ਮੰਨਣਾ ਤੇ ਵਿਸ਼ਵਾਸ ਕਰਨਾ। ਮੰਨਦੀ ਅਸੀਂ ਸਾਰੀ ਦੁਨੀਆ ਦਾ, ਕੋਈ ਮੰਦਰ 'ਚ ਜਾਂਦਾ, ਕੋਈ ਗੁਰਦੁਆਰੇ 'ਚ ਜਾਂਦਾ, ਕੋਈ ਮਸਜਿਦ 'ਚ ਜਾਂਦਾ, ਕੋਈ ਸਵੇਰੇ ਉੱਠ ਕੇ ਪਾਠ ਕਰਦਾ, ਕੋਈ ਸੇਵਾ ਕਰਦਾ, ਕੋਈ ਮਾਲਾ ਨਾਲ ਜਪਦਾ, ਕੋਈ ਰੋਜ਼ੇ ਰੱਖਦਾ, ਕੋਈ ਨਮਾਜ਼ ਪੜ੍ਹਦਾ, ਮੰਨਦੇ ਅਸੀਂ ਸਾਰੇ ਹਾਂ, ਪਰ ਵਿਸ਼ਵਾਸ ਸਾਨੂੰ 100% ਨਹੀਂ। ਦੇਖੋ ਜੇ ਅਸੀਂ ਕਿਸੇ ਗੁਰੂ ਪੀਰ ਨੂੰ ਵੀ ਮੰਨਦੇ ਹਾਂ ਨਾ ਪੂਰੇ ਤੌਰ 'ਤੇ, ਜੇ ਸਾਡੇ ਮੁੰਡਾ ਬਿਮਾਰ ਹੋ ਜਾਵੇ, ਕੁੜੀ ਬਿਮਾਰ ਹੋ ਜਾਵੇ, ਕੋਈ ਘਾਟਾ ਪੈ ਜਾਵੇ, ਕੋਈ ਕੇਸ ਬਣ ਜਾਵੇ, ਅਤੇ ਕੋਈ ਸਾਨੂੰ ਕਹੇ ਵੀ ਨਿੰਬੂ ਟੰਗ ਲਓ, ਮਿਰਚਾਂ ਟੰਗ ਲਓ, ਫਲਾਣੇ ਬਾਬੇ ਕੋਲ ਚੱਲ ਜਾਓ, ਵਿਸ਼ਵਾਸ ਉਹਦੀ ਡਾਵਾਂਡੋਲ ਹੋ ਜਾਂਦਾ, ਅਸੀਂ ਸਾਰਾ ਕੋਈ ਵਿਸ਼ਵਾਸ ਛੱਡ ਕੇ ਦੂਜੇ ਦੇ ਮਗਰ ਲੱਗ ਜਾਂਦੇ। ਕਾਹਦਾ ਵਿਸ਼ਵਾਸ ਹੈ ਸਾਡਾ? ਅਸੀਂ ਤਾਂ ਸਿਰ ਮੰਨ ਹੀ ਰਹੇ ਹਾਂ। ਸੋ ਇਸ ਕਰਕੇ ਵਿਸ਼ਵਾਸ ਜਿਹੜਾ ਹੈਗਾ ਉਹ ਪੱਕਾ ਹੋਣਾ ਚਾਹੀਦਾ ਸਾਨੂੰ, ਨੋ ਮੈਟਰ ਬਟ, ਫਿਰ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ, ਬਲਾਈਂਡ ਫੇਥ ਨਹੀਂ, ਵਿਸ਼ਵਾਸ ਹੋਣਾ ਚਾਹੀਦਾ। ਵਿਸ਼ਵਾਸ ਸੀਗਾ ਭਿਲਣੀ ਨੂੰ, ਆਪਾਂ ਰਾਮ ਚੰਦਰ ਜੀ ਰਮਾਇਣ ਦੀ ਪੜ੍ਹੀ ਹੈ ਸਟੋਰੀ, ਜਦੋਂ ਰਾਮ ਚੰਦਰ ਜੀ ਦੇ ਨਾਲ ਲਕਸ਼ਮਣ ਅਤੇ ਸੀਤਾ ਨੂੰ 14 ਸਾਲ ਦਾ ਬਨਵਾਸ ਹੋਇਆ, ਅਤੇ ਜਦੋਂ ਉਹ ਬਣਾਂ ਦੇ ਵਿੱਚ, ਜੰਗਲਾਂ ਦੇ ਵਿੱਚ ਜਾਂਦੇ ਨੇ, ਉੱਥੇ ਜਿੰਨੇ ਵੀ ਰਿਸ਼ੀ ਮੁਨੀ ਸੀ ਉਹਨਾਂ ਨੂੰ ਖਬਰ ਪਤਾ ਲੱਗੀ ਕਿ ਉਹਨੂੰ 14 ਸਾਲ ਦਾ ਰਾਮ ਚੰਦਰ ਨੂੰ ਬਨਵਾਸ ਹੋਇਆ, ਉਹਨਾਂ ਨੂੰ ਪੂਰਾ ਯਕੀਨ ਸੀ, ਆਪਣਾ ਹਿਸਾਬ ਕਿਤਾਬ ਲਾਉਂਦੇ ਸੀਗੇ ਵੀ ਹੁਣ ਤਾਂ ਉਹਨੂੰ ਸਾਡੇ ਕੋਲ ਹੀ ਆਉਣਾ ਪਊਗਾ, ਸਾਡੀ ਗੁੱਡੀਆਂ 'ਚ ਆਉਣਾ ਪਊ, ਨਾਲੇ ਦਰਸ਼ਨ ਕਰਾਂਗੇ, ਨਾਲੇ ਉਹਨਾਂ ਦੀ ਜੇ ਲੋੜ ਪਈ ਤਾਂ ਮਦਦ ਕਰਾਂਗੇ, ਅਸੀਂ ਵੀ ਗੁੱਡ ਬੁੱਕ 'ਚ ਆ ਜਾਂਗੇ। ਪਰ ਦੂਜੇ ਪਾਸੇ ਇੱਕ ਗਰੀਬ ਭਿਲਣੀ ਸੀਗੀ, ਉਹਨੂੰ ਉਹਦੇ ਗੁਰੂ ਨੇ ਕਿਹਾ ਸੀ ਵੀ ਕਿਸੇ ਟਾਈਮ ਰਾਮ ਚੰਦਰ, ਪਰਮਾਤਮਾ ਰਾਮ ਚੰਦਰ ਦੇ ਰੂਪ ਵਿੱਚ ਤੇਰੇ ਕੋਲ ਆਉਣਗੇ ਅਤੇ ਤੇਰਾ ਭੋਜਨ ਖਾਣਗੇ। ਉਹ ਗਰੀਬਣੀ ਦਾ ਇੰਨਾ ਵਿਸ਼ਵਾਸ ਸੀਗਾ ਕਿ ਉਹ ਡੇਲੀ ਜੰਗਲਾਂ 'ਚ ਜਾ ਕੇ ਬੇਰ ਚੁੱਕਦੀ ਸੀ ਵੀ ਅੱਜ ਆਉਣਗੇ, ਕੱਲ੍ਹ ਨੂੰ ਆਉਣਗੇ, ਪਰਸੋਂ ਆਉਣਗੇ, ਅਤੇ ਅਖੀਰ ਦੇ ਵਿੱਚ ਸਾਨੂੰ ਪਤਾ ਕਿ ਇੱਕ ਦਿਨ ਰਾਮ ਚੰਦਰ, ਲਕਸ਼ਮਣ ਅਤੇ ਸੀਤਾ ਉਹਦੀ ਕੁਟੀਆ 'ਚ ਗਏ, ਉਹ ਰਿਸ਼ੀ ਮੁਨੀ ਜਿਹੜੇ ਸੀਗੇ ਆਪਣੇ ਆਪ ਨੂੰ ਹਉਮੈ ਦੇ ਵਿੱਚ ਸੀਗੇ ਵੀ ਸਾਡੇ ਕੋਲ ਆਉਣਗੇ, ਉਹਨਾਂ ਦਾ ਸਭ ਕੁਝ ਛੱਡ ਕੇ ਭਿਲਣੀ ਕੋਲ ਗਏ ਅਤੇ ਉਹਦੇ ਜੂਠੇ ਬੇਰ ਖਾਧੇ। ਇਹ ਸੀ ਉਹਦਾ ਵਿਸ਼ਵਾਸ। ਅਸੀਂ ਮਹਾਂਭਾਰਤ ਵੀ ਪੜ੍ਹੀ ਹੈ, ਮਹਾਂਭਾਰਤ ਦੇ ਵਿੱਚ ਜਦੋਂ ਦ੍ਰੌਪਦੀ ਦੀ ਉਹਨਾਂ ਦੇ ਜਿਹੜੇ 5 ਘਰ ਵਾਲੇ ਸੀਗੇ ਉਹ ਉਹਨੂੰ ਜੂਏ 'ਚ ਹਾਰ ਗਏ, ਤਾਂ ਦੁਰਯੋਧਨ ਨੇ ਬਦਲਾ ਲੈਣ ਦੇ ਲਈ ਜਾਂ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਲਈ ਦ੍ਰੌਪਦੀ ਦੀ ਸਾੜੀ ਲਾਉਣੀ ਚਾਹੀ, ਉਹਨੂੰ ਚੱਕ ਲਿਆ ਵੀ ਸਾੜੀ ਲਾਉਣੀ ਹੈ, ਅਤੇ ਜਦੋਂ ਉਹਨੂੰ ਦੱਸਿਆ ਵੀ ਤੇਰੀ ਸਾੜੀ ਲਾਉਣੀ ਹੈ ਕਿਉਂਕਿ ਤੂੰ ਜੂਏ 'ਚ ਹਾਰ ਗਏ ਸੀ, ਜੋ ਮਰਜ਼ੀ ਕਰੀਏ ਹੁਣ, ਤਾਂ ਦ੍ਰੌਪਦੀ ਨੂੰ ਉਸ ਟਾਈਮ ਇਸ ਗੱਲ ਦਾ ਮਾਣ ਸੀਗਾ ਕਿ ਇਸ ਰਾਜ ਮਹਿਲ ਦੇ ਵਿੱਚ, ਇਸ ਦਰਬਾਰ ਦੇ ਵਿੱਚ ਦਰੋਣਾਚਾਰਿਆ ਬੈਠੇ ਆ, ਸ਼ੰਕਰ ਗੁਰੂ ਬੈਠੇ ਆ, ਕਿੱਡੇ ਕਿੱਡੇ ਰਿਸ਼ੀ ਮੁਨੀ ਬੈਠੇ ਨੇ, ਫਿਰ ਮੇਰੇ 5 ਘਰ ਵਾਲੇ ਬੈਠੇ ਨੇ, ਇਹ ਮੇਰੀ ਸਾੜੀ ਨਹੀਂ ਲਾ ਸਕਦਾ। ਪਹਿਲਾਂ ਉਹਨਾਂ ਨੂੰ ਇਹਨਾਂ ਲੋਕਾਂ 'ਤੇ ਵਿਸ਼ਵਾਸ ਸੀ, ਅਤੇ ਜਦੋਂ ਉਹਨੇ ਲਾਉਣੀ ਸ਼ੁਰੂ ਕਰਤੀ ਅਤੇ ਜਿਹੜੇ ਉਹਦੇ ਰਿਸ਼ੀ ਮੁਨੀ ਸੀਗੇ, ਦਰੋਣਾਚਾਰਿਆ ਸੀ ਜਾਂ ਕੋਈ ਹੋਰ ਜਿਹੜੇ ਵੀ ਸੀਗੇ ਜਾਂ ਉਹਦੇ ਘਰ ਵਾਲੇ ਸੀ, ਸਭ ਨੇ ਨੀਵੀਆਂ ਪਾ ਲਈਆਂ, ਅਤੇ ਉਹਨੇ ਦੇਖਿਆ ਵੀ ਇਹ ਦੁਨੀਆਂ ਦਾ ਕੋਈ ਬੰਦਾ ਕੰਮ ਨਹੀਂ ਆਊਗਾ। ਉਸ ਵੇਲੇ ਉਹਨੇ ਕ੍ਰਿਸ਼ਨ ਨੂੰ ਯਾਦ ਕੀਤਾ, ਅੱਖਾਂ ਮੀਚ ਕੇ ਅੰਦਰੋਂ ਕ੍ਰਿਸ਼ਨ ਨਾਲ ਲਿਵ ਲਾਈ ਕਿ ਹੇ ਕ੍ਰਿਸ਼ਨ, ਹੇ ਕ੍ਰਿਸ਼ਨ, ਹੇ ਕ੍ਰਿਸ਼ਨ। ਅਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਕ੍ਰਿਸ਼ਨ ਦੀ ਲੀਲਾ ਉਹ ਪਾਵਰ ਨਾਲ ਉਹਦੀ ਸਾੜੀ ਉਹ ਲਾਈ ਗਏ, ਅਖੀਰ 'ਚ ਬੇਹੋਸ਼ ਹੋ ਕੇ ਤਾਂ ਡਿੱਗ ਪਏ, ਪਰ ਸਾੜੀ ਨਹੀਂ ਲੱਤੀ। ਇਹ ਸੀ ਉਹਦਾ ਵਿਸ਼ਵਾਸ ਕਿ ਪਰਮਾਤਮਾ ਜ਼ਰੂਰ, ਜਦੋਂ ਕੋਈ ਵਿਪਤਾ ਪੈਂਦੀ ਹੈ ਅਤੇ ਉਹ ਸਾਨੂੰ ਡੈਫੀਨੇਟਲੀ ਜਿਹੜੀ ਹੈਗੀ ਉਹ ਮਦਦ ਕਰਦਾ ਹੈ। ਆਪਾਂ ਆਮ ਤੌਰ 'ਤੇ ਕੀ ਕਹਿੰਦੇ ਹੁੰਦੇ ਹਾਂ, ਸਾਰੇ ਜਣੇ ਕਹਿੰਦੇ ਹਾਂ ਰੱਬ ਜੋ ਵੀ ਕਰਦਾ, ਆਪਾਂ ਆਮ ਸਾਰੀ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਨਾਲ ਕਰਦੇ, ਹਰ ਥਾਂ 'ਤੇ ਕਰਦੇ, ਕਈ ਵਾਰ ਕੀਤਾ ਹੋਊਗਾ, ਰੱਬ ਜੋ ਵੀ ਕਰਦਾ ਚੰਗਾ ਕਰਦਾ, ਇਹੀ ਕਹਿੰਦੇ ਆ ਨਾ, ਇਹ ਕਹਿੰਦੇ ਹੀ ਕਹਿੰਦੇ ਆ, ਵਿਸ਼ਵਾਸ ਨਹੀਂ। ਜੋ ਕਹਿੰਦੇ ਰੱਬ ਕਰੋ, ਜੇ ਸਪੋਜ਼ ਆਪਾਂ ਨੌਕਰੀ ਦੇ ਉੱਤੇ ਗਏ, ਉਹ ਨੌਕਰੀ 'ਚ ਚਲੋ ਹੁਣ ਉਹ ਨੌਕਰੀ ਛੱਡੋ, ਪੰਜਾਬ ਦੀਆਂ ਇਲੈਕਸ਼ਨ ਦੀ ਗੱਲ ਲਾ ਲਓ, 1100-1200 ਬੰਦੇ ਇਲੈਕਸ਼ਨ ਲੜ ਰਹੇ ਸੀਗੇ, ਜਿਤਨੇ ਤਾਂ 117 ਸੀਗੇ, ਅਤੇ ਜਿਹੜੇ ਬੰਦੇ ਹਾਰ ਗਏ, ਨਾਲੇ ਕਹਿੰਦਾ ਰੱਬ ਜੋ ਕਰਦਾ ਚੰਗਾ ਕਰਦਾ, ਜਿਹੜੇ ਹਾਰ ਗਏ ਸਾਰਿਆਂ ਨੇ ਮੱਥੇ ਤਾਂ ਦੇਵੀ 'ਤੇ ਟੇਕੇ ਹੋਣੇ, ਵੈਸ਼ਨੋ ਦੇਵੀ ਜਾ ਕੇ ਟੇਕੇ ਹੋਣੇ ਆ, ਗੁਰੂ ਸਾਹਿਬਾਨ ਗੁਰਦੁਆਰੇ 'ਚ ਜਾ ਕੇ ਸੁੱਖਣੀਆਂ ਹੋਣੀਆਂ, ਪਰ ਉਹ ਹਾਰ ਗਏ। ਪਰ ਫਿਰ ਸਾਡਾ ਜਿਹੜਾ ਵਿਸ਼ਵਾਸ ਉਹ ਡਾਵਾਂਡੋਲ ਹੋ ਜਾਂਦਾ, ਉਦੋਂ ਨਹੀਂ ਅਸੀਂ ਕਹਿੰਦੇ ਕਿ ਰੱਬ ਜੋ ਕਰਦਾ ਚੰਗਾ ਕਰਦਾ, ਇਹ ਗੱਲ ਨਹੀਂ, ਕਿਉਂਕਿ ਸਾਡਾ ਵਿਸ਼ਵਾਸ ਡਾਵਾਂਡੋਲ ਹੈ। ਮੈਂ ਤੁਹਾਨੂੰ ਆਪਣੀ ਇਗਜ਼ਾਮਪਲ ਦੇ ਦਿੰਦਾ, ਜਦੋਂ ਮੈਂ 80s 'ਚ ਸਟਾਰਟਿੰਗ ਦੇ ਵਿੱਚ ਕੋਟਕਪੁਰਾ ਗੌਰਮੈਂਟ ਕਾਲਜ ਅਸੀਂ ਪੜ੍ਹਾਉਂਦੇ ਸੀਗੇ, ਕੋਈ ਇਸ ਤਰ੍ਹਾਂ ਦੀ ਪੋਲੀਟੀਕਲ ਪ੍ਰੋਬਲਮ ਆਈ ਕਿ ਮੈਂ ਆਈਸੋਲੇਟ ਹੋ ਗਿਆ, ਪਾਠ ਤਾਂ ਕਰਦੇ ਸੀ ਉਦੋਂ, ਅਤੇ ਜਦੋਂ ਦੇਖਿਆ ਵੀ ਜਿਹਨੂੰ ਵੀ ਦੇਖਿਆ, ਬਿਲਕੁਲ ਮੈਂ ਤੁਹਾਨੂੰ ਅੱਜ ਦੱਸ ਰਿਹਾ ਚਾਹੁੰਦਾ, ਉਸ ਟਾਈਮ ਉੱਥੋਂ ਦੇ ਮਨਿਸਟਰ ਸੀਗੇ ਲੇਟ ਭਗਵਾਨ ਦਾਸ, ਉਹ ਸਾਡੇ ਕਾਲਜ ਦੇ ਚੇਅਰਮੈਨ ਸੀਗੇ, ਕਿਸੇ ਨੇ ਉਹਨਾਂ ਨੂੰ ਗੱਲ ਉਸ ਤਰ੍ਹਾਂ ਮੈਨੀਪੁਲੇਟ ਕਰਕੇ, ਮੈਂ ਆਪਣੀ ਗੱਲ ਸੱਚੀ ਕਰਦਾ ਜੀ, ਉਹਨਾਂ ਨੇ ਕਹਾਣੀ ਪਾਤੀ ਕਿ ਮੈਂ ਉਹਨਾਂ ਨਾਲ ਕੋਈ ਦਗਾ ਕਰ ਰਿਹਾ। ਮੈਨੂੰ ਪਤਾ ਸੀ ਜਾਂ ਮੇਰੀ ਆਤਮਾ ਨੂੰ ਪਤਾ ਸੀ ਜਾਂ ਮੇਰੇ ਪਰਮਾਤਮਾ ਨੂੰ ਪਤਾ ਸੀ ਵੀ ਮੈਂ ਮਰਨਾ ਬਿਹਤਰ ਹੈ, ਮੈਂ ਕਿਸੇ ਨਾਲ ਦਗਾ ਨਹੀਂ ਕਰ ਸਕਦਾ, ਝੂਠ ਨਹੀਂ ਬੋਲ ਸਕਦਾ, ਪਰ ਕਿਉਂਕਿ ਉਹ ਬੰਦੇ ਮਿਲੇ ਹੋਏ ਸੀਗੇ, ਉਹਨਾਂ ਦੇ ਕੰਨ ਭਰਤੇ, ਸੋ ਮੇਰੇ 'ਤੇ ਉਹ ਬੁਰਾ ਟਾਈਮ ਆਇਆ ਅਤੇ ਮੈਂ ਆਪਣਾ ਪਾਠ ਵਧਾ ਤਾ, ਕਾਲਜ ਦੇ ਵਿੱਚ ਮੇਰੀ ਪਰੇਸ਼ਾਨੀ ਸੀਗੀ ਅਤੇ ਅਚਾਨਕ ਹੀ ਪਰਮਾਤਮਾ ਨੇ ਮੇਰਾ ਕੋਈ ਇਸ ਤਰ੍ਹਾਂ ਬੰਦੋਬਸਤ ਕੀਤਾ ਕਿ ਮੈਨੂੰ ਕੈਨੇਡਾ ਭੇਜਤਾ। ਕੈਨੇਡਾ ਜੇ ਮੈਂ ਹੁਣ ਉੱਥੇ ਇੰਡੀਆ ਰਹਿੰਦਾ ਜੇ ਉਹਦੇ ਨਾਲ ਵਧੀਆ ਮੈਨੂੰ ਕੈਨੇਡਾ ਹੋ ਗਿਆ। ਜੇ ਮੈਂ ਇੰਡੀਆ ਰਹਿੰਦਾ ਵੱਧ ਤੋਂ ਵੱਧ ਸਕੂਟਰ ਹੋਣਾ ਸੀ ਜਾਂ ਮੇਰੇ ਕੋਲ ਅੱਜ ਕਾਰ ਹੋਣੀ ਸੀਗੀ। ਮੈਂ ਇਹਦੇ ਬੱਚੇ ਵੀ ਵੈਲ ਸੈਟਲ ਨੇ, ਕਾਰਾਂ ਵੀ ਦੁਨੀਆਂ ਦੀਆਂ ਸਭ ਤੋਂ ਮਹਿੰਗੀਆਂ 5-6 ਕਾਰਾਂ ਨੇ ਜਿਹੜੀਆਂ ਕਿ ਬੰਦਾ ਉੱਥੇ ਪ੍ਰਧਾਨ ਮੰਤਰੀ ਕੋਲ ਨਹੀਂ ਹੁੰਦੀਆਂ ਨਹੀਂ ਉਹ ਕਾਰਾਂ ਮਹਿੰਗੀਆਂ। ਅੱਜ ਸਾਡੇ ਸਾਰੇ ਕੁਛ ਨੇ, ਜੋ ਕੁਛ ਪੈਸਾ ਵੀ ਕੋਈ ਮਾਲਕ ਦੀ ਕਿਰਪਾ, ਚੰਗੇ ਮਕਾਨ 'ਚ ਖੁਸ਼ੀ ਹੈ। ਸੋ ਕਹਿਣ ਦਾ ਭਾਵ ਇਹ ਆ, ਜਦੋਂ ਅਸੀਂ ਕਹਿੰਦੇ ਹਾਂ ਵੀ ਰੱਬ ਜੋ ਕਰਦਾ ਚੰਗਾ ਕਰਦਾ, ਸਾਨੂੰ ਯਕੀਨ ਕਰਨਾ ਚਾਹੀਦਾ ਵੀ ਉਹਦੀ ਪਲੈਨਿੰਗ ਕੋਈ ਹੋਰ ਹੋ ਸਕਦੀ ਹੈ, ਉਹਦੀ ਪਲੈਨਿੰਗ ਕੋਈ ਹੋਰ ਹੋ ਸਕਦੀ ਹੈ। ਭਗਵੰਤ ਮਾਨ ਨੂੰ ਪਤਾ ਸੀਗਾ, ਸਟੇਜਾਂ ਦੇ ਉੱਤੇ ਮਜ਼ਾਕ ਕਰਦਾ ਹੁੰਦਾ ਸੀ, ਉਹਨੂੰ ਕੀ ਪਤਾ ਸੀਗਾ। ਪਰ ਉਹਦਾ ਰੱਬ 'ਚ ਵਿਸ਼ਵਾਸ ਹੋਣਾ, ਜੋ ਮਰਜ਼ੀ ਹੋਣਾ, ਪਰ ਉਹਦੀ ਉਹਨੂੰ ਕੀ ਪਤਾ ਵੀ ਮੇਰੀ ਲਾਈਫ ਦੇ ਵਿੱਚ ਕੀ ਪਲੈਨਿੰਗ ਬਣਾ ਕੇ ਤਾਂ ਮੈਨੂੰ ਚੀਫ ਮਿਨਿਸਟਰ ਬਣਾ ਦੇਣਾ। ਸੋ ਇਸ ਕਰਕੇ ਜਦੋਂ ਅਸੀਂ ਰੱਬ ਦੇ ਉੱਤੇ ਯਕੀਨ ਕਰਦੇ ਹਾਂ ਨਾ, ਤਾਂ ਸਾਨੂੰ ਪੂਰਾ ਯਕੀਨ ਕਰਨਾ ਚਾਹੀਦਾ, ਕਿਉਂਕਿ ਹਰ ਖੁਸ਼ੀ ਮਿਲ ਜਾਏਗੀ, ਬਸ ਤੂੰ ਖੁਦਾ ਸੇ ਜੋੜ ਦੇ। ਹਰ ਖੁਸ਼ੀ ਮਿਲ ਜਾਏਗੀ, ਵਿਸ਼ਵਾਸ ਕਰੋ, ਹਰ ਖੁਸ਼ੀ ਮਿਲ ਜਾਏਗੀ, ਬਸ ਤੂੰ ਖੁਦਾ ਸੇ ਜੋੜ ਦੇ, ਕਰ ਭਰੋਸਾ ਤੂੰ ਖੁਦਾ ਪੇ, ਸਾਰੀ ਚਿੰਤਾ ਛੋੜ ਦੇ। ਰੱਬ ਦੇ ਉੱਤੇ ਪੂਰਾ ਯਕੀਨ ਕਰੋ, ਖੁਦਾ ਦੇ ਉੱਤੇ ਪੂਰਾ ਯਕੀਨ ਕਰੋ। ਜਦੋਂ ਤੁਸੀਂ ਯਕੀਨ ਕਰੋਗੇ ਨਾ 100%, ਫਿਰ ਤੁਹਾਡੀ ਚਿੰਤਾ ਚੁੰਤਾ ਕੋਈ ਨੇੜੇ ਤੇੜੇ ਨਹੀਂ ਰਹਿੰਦੀਆਂ। ਕਿਉਂ? ਕਿਉਂਕਿ ਇੱਕ ਸੱਚਾਈ ਹੈ, ਕਬੀਰ ਸਾਹਿਬ ਨੇ ਕਿਹਾ ਸੀਗਾ, ਕਬੀਰ ਮਾਨਸ ਜਨਮ ਤੋਂ, ਮਨੁੱਖਾ ਜਨਮ, ਕਬੀਰ ਮਾਨਸ ਜਨਮ ਤੋਂ ਹਰੀ ਕਿਰਪਾ ਸੇ ਪਾਈ, ਕਿ ਪਰਮਾਤਮਾ ਦੀ ਕਿਰਪਾ ਨਾਲ ਸਾਨੂੰ ਇਹ ਜਨਮ ਮਿਲਿਆ। ਜਿਹੜੇ ਬੰਦੇ ਨੂੰ ਕੋਈ ਭੁਲੇਖਾ ਨਾ ਵੀ ਮੇਰੇ ਮਾਂ ਬਾਪ ਨੇ ਕੀਤਾ ਜਾਂ ਕੁਛ ਕੀਤਾ, ਸੋਚ ਕੇ ਦੇਖੋ, ਜੋ ਮਾਂ ਦੇ ਗਰਭ ਦੇ ਵਿੱਚ ਅਸੀਂ ਗਏ ਹਾਂ, ਸਾਨੂੰ ਪਤਾ ਵੀ ਕਿਵੇਂ ਗਏ ਹਾਂ, ਅੱਗੇ ਜਾ ਕੇ ਸਾਹ ਕਿਵੇਂ ਲਿਆ, ਫੂਡ ਕਿਵੇਂ ਗਿਆ, ਨੱਕ ਕਿਵੇਂ ਬਣੀ, ਅੱਖਾਂ ਕਿਵੇਂ ਬਣੀ, ਬ੍ਰੇਨ ਕਿਵੇਂ ਬਣੀਆਂ, ਉਂਗਲਾਂ ਕਿਵੇਂ ਬਣੀਆਂ, ਸਾਨੂੰ ਪਤਾ। ਇਹ ਉਹਦੀ ਕਿਰਪਾ ਦੇ ਨਾਲ ਹੀ ਸਾਨੂੰ ਜਨਮ ਲਿਆ ਨਾ। ਸੋ ਉਹਦੀ ਕਿਰਪਾ ਨੂੰ ਕਦੇ ਵੀ ਨਾ ਭੁੱਲੋ। ਜਦੋਂ ਉਹਦੀ ਕਿਰਪਾ ਭੁੱਲ ਜਾਣ ਵੀ ਮੈਂ ਕਰਦੇ ਹਾਂ, ਅਤੇ ਤਾਂ ਹੀ ਸਾਨੂੰ ਜ਼ਿੰਦਗੀ ਦੇ ਵਿੱਚ ਦੁੱਖ ਆਉਂਦੇ ਨੇ। ਸੋ ਇਸ ਕਰਕੇ 100% ਸਾਨੂੰ ਪਰਮਾਤਮਾ ਦੇ ਵਿੱਚ, ਸੁਪਰੀਮ ਪਾਵਰ ਦੇ ਵਿੱਚ, ਅੱਲਾ ਦੇ ਵਿੱਚ, ਵਾਹਿਗੁਰੂ ਦੇ ਵਿੱਚ ਪੂਰਾ ਭਰੋਸਾ ਹੋਣਾ ਚਾਹੀਦਾ। ਅਤੇ ਜਿਹੜੇ ਬੰਦੇ ਨੂੰ ਪੂਰਾ ਭਰੋਸਾ ਹੁੰਦਾ, ਤੂੰ ਕਾਹੇ ਡੋਲੇ ਪ੍ਰਾਣੀਆਂ ਤੁਝੇ ਰਾਖੇ ਸਿਰਜਣਹਾਰ, ਕਿ ਜਿਹਨੇ ਤੁਹਾਨੂੰ ਪੈਦਾ ਕੀਤਾ ਨਾ, ਡੋਲ ਨਾ, ਉਹ ਤੇਰੀ ਆਪ ਰੱਖਿਆ ਕਰੂਗਾ। ਪੂਰਾ ਤੁਹਾਨੂੰ ਯਕੀਨ ਕਰਨ ਦੀ ਲੋੜ ਹੈ। ਇੱਕ ਛੋਟੀ ਜਿਹੀ ਮੈਂ ਐਗਜ਼ਾਮਪਲ ਦੇ ਦਾਂ ਨਾ। ਇੱਕ ਕਿਸਾਨ ਸੀਗਾ, ਉਹਦੇ ਕਈ ਦਿਨਾਂ ਤੋਂ ਮੀਂਹ ਨਾ ਪਿਆ। ਜਦੋਂ ਮੀਂਹ ਨਾ ਪਿਆ, ਫਸਲ ਬੀਜਣ ਦਾ ਟਾਈਮ ਆ ਗਿਆ, ਉਹ ਤਾਂ ਬੜਾ ਪਰੇਸ਼ਾਨ ਹੋਇਆ ਵੀ ਜੇ ਮੀਂਹ ਹੁਣ ਇੱਕ ਦੋ ਚਾਰ ਦਿਨ ਨਾ ਪਿਆ ਤਾਂ ਫਸਲ ਮੈਂ ਬੀਜ ਨਹੀਂ ਸਕਦਾ, ਜੇ ਮੈਂ ਬੀਜੂੰਗਾ ਨਹੀਂ ਤਾਂ ਫਿਰ ਇਹ ਤਿਆਰ ਕਿਵੇਂ ਹੋਊਗੀ, ਅਤੇ ਮੈਨੂੰ ਤਾਂ ਬਹੁਤ ਵੱਡਾ ਨੁਕਸਾਨ ਹੋਜੂਗਾ। ਉਹ ਬਹੁਤ ਚਿੰਤਾ ਦੇ ਵਿੱਚ ਸੀਗਾ। ਜਦੋਂ ਘਰ ਆਇਆ, ਉਹਦੀ ਕੋਈ 12-13-14 ਸਾਲ ਦੀ ਕੁੜੀ ਸੀਗੀ, ਉਹਨੇ ਪੁੱਛਿਆ ਵੀ ਬਾਪੂ ਜੀ, ਪਿਤਾ ਜੀ, ਡੈਡ, ਮੈਨੂੰ ਤੁਸੀਂ ਉਦਾਸ ਜਿਹੇ ਲੱਗਦੇ ਹੋ, ਤੁਸੀਂ ਚਿੰਤਤ ਜਿਹੇ ਲੱਗਦੇ ਹੋ। ਉਹ ਕਹਿੰਦਾ, ਹਾਂ ਬੇਟਾ, ਗੱਲ ਪਤਾ ਕੀ ਆ, ਮੀਂਹ ਨਹੀਂ ਪਿਆ, 2 ਹਫ਼ਤੇ ਹੋ ਗਏ, ਜੇ ਹੁਣ ਮੀਂਹ ਨਾ ਪਿਆ ਆਪਾਂ ਬੀਜਾਂਗੇ ਕਿਵੇਂ ਖੇਤ 'ਚ, ਅਤੇ ਜੇ ਬੀਜਾਂਗੇ ਤਾਂ ਫਸਲ ਕਿਵੇਂ ਵੱਢਾਂਗੇ, ਇਹਦਾ ਬਹੁਤ ਵੱਡਾ ਨੁਕਸਾਨ ਹੋਜੂ। ਜਦੋਂ ਉਹਨੇ ਇਹ ਗੱਲ ਕਹੀ ਤਾਂ ਕੁੜੀ ਕਹਿੰਦੀ, ਡੈਡ, ਤੁਸੀਂ ਤਾਂ ਕਹਿੰਦੇ ਸੀ ਰੱਬ ਦੇ ਉੱਤੇ, ਰੱਬ ਦੇ ਪ੍ਰਾਰਥਨਾ ਕਰੋ, ਸਾਰੀਆਂ ਗੱਲਾਂ ਪੂਰੀਆਂ ਕਰਦਾ ਹੁੰਦਾ, ਰੱਬ ਨੇ ਤਾਂ ਸਾਰੀ ਦੁਨੀਆਂ ਨੂੰ ਪੈਦਾ ਕੀਤਾ, ਉਹ ਸਾਹਮਣੇ ਤਸਵੀਰ ਲੱਗੀ ਹੈ, ਰੱਬ ਦੇ ਕੋਲ ਆ ਜਾਓ, ਆਪਾਂ ਪ੍ਰਾਰਥਨਾ ਕਰੀਏ, ਅਰਜੋਈ ਕਰੀਏ, ਬੇਨਤੀ ਕਰੀਏ। ਕੁੜੀ ਵੀ ਚਲੀ ਗਈ ਅਤੇ ਪਿਓ ਵੀ ਚਲੇ ਗਿਆ, ਅਰਜੋਈ ਕੀਤੀ ਵੀ ਸੱਚੇ ਪਾਤਸ਼ਾਹ ਸਾਡੀ ਸੁਣ, ਬੇਨਤੀ ਸੁਣ, ਵੀ ਸਾਡੇ ਮੀਂਹ ਦੀ ਲੋੜ ਹੈ, ਸਾਨੂੰ ਮੀਂਹ ਪਵਾ ਦੇ, ਅਤੇ ਜੇ ਮੀਂਹ ਪੈ ਜੂਗਾ ਅਸੀਂ ਫਸਲ ਬੀਜਾਂਗੇ ਤਾਂ ਫਸਲ ਆਊਗੀ, ਅਤੇ ਫਿਰ ਸਾਡਾ ਰੋਟੀ ਪਾਣੀ ਚੱਲੂਗਾ। ਇਹ ਵਿਸ਼ਵਾਸ, ਇਹ ਮਤਲਬ ਉਹਨਾਂ ਨੇ ਬੇਨਤੀ ਕਰਕੇ ਘਰ ਆ ਗਿਆ, ਅਤੇ 10 ਕੁ ਮਿੰਟ ਬਾਅਦ ਉਹਦਾ ਫਾਦਰ ਕਹਿੰਦਾ, ਬੇਟਾ ਮੈਂ ਜਰਾ ਜਾਇਆ ਵਾਂ। ਉਹ ਕਹਿੰਦੀ, ਕਿੱਥੇ ਚੱਲੇ ਹੋ? ਕਹਿੰਦੀ, ਮੈਂ ਖੇਤਾਂ 'ਚ ਚੱਲਿਆ। ਉਹ ਜਦੋਂ ਘਰ ਤੋਂ ਬਾਹਰ ਨਿਕਲਿਆ ਤਾਂ ਕੁੜੀ ਨੇ ਪਿੱਛੋਂ ਆਵਾਜ਼ ਮਾਰ ਲਈ, ਕਹਿੰਦੀ, ਡੈਡ, ਬਾਪੂ ਜੀ ਇੱਕ ਮਿੰਟ ਗੱਲ ਸੁਣੋ। ਉਹ ਕਹਿੰਦਾ, ਹਾਂ ਬੇਟਾ, ਦੱਸ। ਕਹਿੰਦੀ, ਆ ਛੱਤਰੀ ਲੈ ਜਾਓ, ਅੰਬਰੇਲਾ ਲੈ ਲਓ। ਉਹ ਕਹਿੰਦਾ, ਅੰਬਰੇਲਾ ਪੁੱਤ, ਅੰਬਰੇਲੇ ਦੀ ਕੀ ਲੋੜ ਹੈ, ਮੌਸਮ ਸਾਫ਼ ਹੈ, ਨਾ ਕੋਈ, ਨਾ ਤਾਂ ਧੁੱਪ ਹੈ, ਨਾ ਕੋਈ ਮੀਂਹ ਪੈਂਦਾ, ਅੰਬਰੇਲੇ ਦੀ ਕੀ ਲੋੜ ਪੈ ਗਈ? ਉਹ ਕਹਿੰਦੀ, ਪਿਤਾ ਜੀ, ਬਸ ਆਪਾਂ ਹੁਣ 10 ਮਿੰਟ ਦਾ ਪਹਿਲਾਂ ਰੱਬ ਕੋਲ ਅਰਦਾਸ ਕਰਕੇ ਆਏ ਹਾਂ ਵੀ ਮੀਂਹ ਪਵਾ ਦੇ, ਅਤੇ ਜਦੋਂ ਅਰਦਾਸ ਸੱਚੇ ਦਿਲੋਂ ਕੀਤੀ ਆ, ਮੀਂਹ ਤਾਂ ਜ਼ਰੂਰ ਪਊਗਾ। ਸੋ ਕਹਿਣ ਦਾ ਮੇਰਾ ਮਤਲਬ ਇਹ ਕਿ ਪਿਓ ਦਾ ਮੂੰਹ ਜਵਾਨੀ ਅਰਦਾਸ ਸੀਗੀ, ਕੁੜੀ ਦਾ 100% ਵਿਸ਼ਵਾਸ ਸੀਗਾ। ਸੋ ਇਹ ਵਿਸ਼ਵਾਸ ਜਦੋਂ ਸਾਡਾ ਰੱਬ ਦੇ ਨਾਲ ਵੱਧ ਜਾਂਦਾ ਤਾਂ ਕੋਈ ਵੀ ਚੀਜ਼ ਦੀ ਸਾਨੂੰ ਕਮੀ ਨਹੀਂ ਰਹਿੰਦੀ। ਮੈਂ ਹੋਰ ਐਗਜ਼ਾਮਪਲ ਦਿੰਦਾ। ਇੱਕ ਸੇਠ ਸਾਹਿਬ ਰੋਜ਼ ਗੀਤਾ ਭਵਨ 'ਚ ਜਾਂਦੇ ਸੀਗੇ, ਮੰਦਰ 'ਚ ਜਾਂਦੇ ਸੀਗੇ ਜਾਂ ਕਿਸੇ ਵੀ ਤੀਰਥ ਸਥਾਨ 'ਤੇ ਜਾਂਦੇ ਸੀਗੇ। ਜਦੋਂ ਜਾਣਾ ਉੱਥੇ ਸਤਸੰਗ ਸੁਣਨਾ, ਜੋ ਵੀ ਸੰਤ ਮਹਾਂਪੁਰਸ਼ ਭਾਈ ਜੀ ਗੁਰਦੁਆਰੇ ਜੋ ਵੀ ਆਏ, ਸਤਸੰਗ ਸੁਣਨਾ, ਕਥਾ ਸੁਣਨੀ, ਉਸ ਤੋਂ ਬਾਅਦ ਆ ਕੇ ਕਥਾ, प्रसाद है ना, तो आके दुकान खोल लैनी। हाँ जी, एक दिन की होया, उन्हूं किते काम जाना पै गया, तो उन्हें अपने बेटे नूं कहा भी बेटा तू इंज कर, गीता भवन च जाके मंदिर च जाके ना एक तो तू कथा सुनिया, सत्संग सुनिया, तो बाद च आके तू दुकान खोल ली। वह कहिंदा ठीक है पिता जी, गली कोई नहीं, कहते मैं थोड़ा जिहा बाहर जाना, लेट आऊंगा। तो ठीक है, मुंडा गया उत्थे सत्संग सुन, कथा सुन, उत्थे पंडित जी जां भाई जी जां संत जां बाबा जो भी सी, ओह समझा रहा सी गल कि देखो जिहड़ा दान है ना, जां किसे लोड़वंद नूं भुखे नूं रजाउणा, चाहे वह जानवर है चाहे वह बंदा है, जदों तुसीं अपनी कपैसिटी दे विचों अपनी जेब चों हक हलाल दी कमाई कढ के दूजे का पेट भरदे हो, ਤਾਂ ਪਰਮਾਤਮਾ ਤੁਹਾਨੂੰ ਬਰਕਤ ਬਹੁਤ ਪਾਉਂਦਾ, ਤੁਹਾਡਾ ਦਸ ਦਸ ਹਜ਼ਾਰ ਹਜ਼ਾਰ ਗੁਣਾ ਮੁੜਦਾ। ਇਹ ਪੁੰਨ ਦਾਨ ਦੀ ਇੱਕ ਨਿਸ਼ਾਨੀ ਹੈ। ਉਹਨੇ ਮੁੰਡੇ ਨੇ ਗੱਲ ਸੁਣੀ, ਦੁਕਾਨ 'ਤੇ ਆ ਗਿਆ। ਦੁਕਾਨ 'ਤੇ ਜਦੋਂ ਆਇਆ, ਪੰਸਾਰੀ ਦੀ ਮੈਂ ਤੁਹਾਨੂੰ ਦੱਸਿਆ ਕਰਿਆਣੇ ਦੀ ਦੁਕਾਨ ਸੀ, ਅਤੇ ਉਹਦੇ ਉੱਥੇ ਗੁੜ ਪਿਆ ਸੀਗਾ। ਜਦੋਂ ਗੁੜ ਪਿਆ ਸੀਗਾ, ਬਾਹਰ ਖੁੱਲ੍ਹਾ ਪਿਆ ਸੀਗਾ, ਅਤੇ ਦੇਖਿਆ ਇੱਕ ਗਊ ਆਈ, ਉਹ ਗੁੜ ਨੂੰ ਖਾਣ ਲੱਗ ਗਈ। ਜਦੋਂ ਗੁੜ ਨੂੰ ਖਾਣ ਲੱਗ ਗਈ, ਉਹ ਬੜਾ ਖੁਸ਼ ਹੋਇਆ, ਹੱਸੀ ਜਾਂਦਾ, ਕਹਿੰਦਾ ਵੀ ਸੰਤਾਂ ਨੇ ਵਾਕਈ ਸਹੀ ਗੱਲ ਕਹੀ ਸੀ ਵੀ ਜਿੰਨਾ ਵੀ ਦਾਨ ਦਿਓ, ਜਿੰਨੀ ਵੀ ਕਿਸੇ ਲੋੜ ਨੂੰ ਭੁੱਖੇ ਨੂੰ ਭੋਜਨ ਦਿਓ, ਤੁਹਾਡਾ ਕਈ ਗੁਣਾ ਹੋ ਕੇ ਪਰਮਾਤਮਾ ਦੀ ਦਰਗਾਹ 'ਚੋਂ ਵਾਪਸ ਆਉਂਦਾ। ਉਹ ਖੁਸ਼ ਹੋਇਆ ਵੀ ਪਰਮਾਤਮਾ ਮੈਨੂੰ ਬਹੁਤ ਕੁਛ ਦਊਗਾ। ਇੰਨੇ ਹਾਲੇ ਸੋਚ ਹੀ ਰਿਹਾ ਸੀ, ਉਹਦਾ ਫਾਦਰ ਆ ਗਿਆ। ਜਦੋਂ ਫਾਦਰ ਨੇ ਦੇਖਿਆ ਵੀ ਗਊ ਗੁੜ ਖਾਈ ਜਾਂਦੀ ਆ, ਮੁੰਡਾ ਸਮਾਈਲ ਜੀ ਮਾਰੀ ਜਾਂਦਾ, ਹੱਸੀ ਜਾਂਦਾ, ਉਹ ਕਹਿੰਦਾ ਉਹ ਬੇਵਕੂਫਾ, ਤੈਨੂੰ ਦਿਸਦਾ ਨਹੀਂ ਗੁੜ ਗਊ ਗੁੜ ਖਾਈ ਜਾ ਰਹੀ ਹੈ? ਕਹਿੰਦਾ ਹਾਂ ਪਿਤਾ ਜੀ, ਮੈਂ ਦੇਖ ਲਿਆ। ਕਹਿੰਦਾ ਫਿਰ ਤੂੰ ਹੱਸੀ ਜਾਂਦਾ? ਕਹਿੰਦੇ ਜੀ ਗੱਲ ਇਹ ਹੈ ਪਿਤਾ ਜੀ, ਮੈਂ ਅੱਜ ਜਾ ਕੇ ਗਿਆ ਸੀ ਗੀਤਾ ਭਵਨ 'ਚ ਮੰਦਰ 'ਚ, ਉੱਥੇ ਸੰਤ ਜੀ ਕਹਿ ਰਹੇ ਸੀ, ਮਹਾਂਪੁਰਸ਼ ਕਹਿ ਰਹੇ ਸੀਗੇ ਵੀ ਦਾਨ ਜਿੰਨਾ ਵੀ ਦਿਓ, ਲੋੜਵੰਦ ਨੂੰ ਭੁੱਖੇ ਨੂੰ ਜਿੰਨਾ ਵੀ ਰਜਾਓ, ਪਰਮਾਤਮਾ ਦੀ ਦਰਗਾਹ 'ਚੋਂ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਕਈ ਗੁਣਾ ਜ਼ਿਆਦਾ ਦਿੰਦਾ। ਕਹਿੰਦਾ ਇਸ ਕਰਕੇ ਮੈਂ ਦੇਖ ਦੇਖ ਕੇ ਖੁਸ਼ ਹੋ ਰਿਹਾ ਵੀ ਗਊ ਭੁੱਖੀ ਸੀ, ਖਾ ਲੈਂਦੇ, ਉਹ ਕਿੰਨਾ ਕੁ ਖਾਲੂਗੀ? 5 ਕਿਲੋ ਖਾਲੂ, 10 ਕਿਲੋ ਖਾਲੂ, 20 ਕਿਲੋ ਖਾਲੂਗੀ? ਉਹਦਾ ਪਿਓ ਪਤਾ ਕੀ ਕਹਿੰਦਾ? ਉਹ ਕਹਿੰਦਾ ਮੂਰਖਾ, ਆ ਕਮਲੀਆਂ ਗੱਲਾਂ ਮਾਰਿਆ ਨਾ ਕਰ, ਜਾਣਾ ਮੈਂ ਵੀ ਗੀਤਾ ਭਵਨ 'ਚ ਹਾਂ, ਉੱਥੇ ਰੋਜ਼ ਇਹੋ ਜਿਹੀਆਂ ਗੱਲਾਂ ਕਹਿੰਦੇ ਨੇ, ਮੈਂ ਉਹ ਚੰਗੀਆਂ ਗੱਲਾਂ ਉੱਥੇ ਹੀ ਪੱਲਾ ਝਾੜ ਆਉਣਾ, ਧੋਤੀ ਝਾੜ ਕੇ ਆ ਜਾਂਦਾ, ਤੂੰ ਆ ਕਿੱਥੋਂ ਫੜਨੀਆਂ ਗੱਲਾਂ? ਸੋ ਇਹ ਗੱਲ ਹੈ ਵਿਸ਼ਵਾਸ ਦੀ। ਅਸੀਂ ਜਾਂਦੇ ਹਾਂ, ਸੇਵਾ ਵੀ ਕਰਨ ਜਾਂਦੇ ਹਾਂ, ਡੇਰਿਆਂ 'ਚ ਵੀ ਜਾਂਦੇ ਹਾਂ, ਬਾਬਾ ਅੱਜ ਇੱਥੇ ਆ ਗਿਆ, ਕੈਨੇਡਾ ਆ ਗਿਆ, ਫਿਰ ਕਹਿੰਦਾ ਵੈਂਕੂਵਰ ਆ ਜਾਓ, ਸਪੇਨ ਆ ਜਾਓ, ਇੰਗਲੈਂਡ ਆ ਜਾਓ, ਉੱਥੇ ਆ ਜਾਓ, ਮਲੇਸ਼ੀਆ ਆ ਜਾਓ, ਅਸੀਂ ਮਗਰ ਭੱਜੇ ਫਿਰਦੇ ਹਾਂ। ਵਿਸ਼ਵਾਸ ਕੋਈ ਨਹੀਂ, ਸਿਰਫ ਟੌਰ ਬਣਾਉਣ ਜਾਂਦੇ ਹਾਂ ਵੀ ਦੂਜੇ ਨੂੰ ਦੱਸਣ ਲਈ ਮੈਂ ਤਾਂ 5 ਗੇੜੇ ਲਾਇਆ, ਮੈਂ 4 ਗੇੜੇ ਲਾਇਆ, ਵੀ ਤੁਹਾਡੀ ਤਰੱਕੀ ਹੋਈ ਕੋਈ? ਤੁਹਾਨੂੰ ਕੋਈ ਫਾਇਦਾ ਹੋਇਆ? ਘੱਟੋ ਘੱਟ ਆਪਣੇ ਅੰਦਰ ਤਾਂ ਝਾਤੀ ਮਾਰੋ ਵੀ ਸਾਡਾ ਵਿਸ਼ਵਾਸ ਪੱਕਾ ਕਿ ਨਹੀਂ ਹੈਗਾ। ਸੋ ਇਸ ਕਰਕੇ ਜਿੰਨਾ ਚਿਰ ਤੱਕ ਸਾਡਾ ਪਰਮਾਤਮਾ ਦੇ ਨਾਲ, ਪੂਰਨ ਸੰਤ ਦੇ ਨਾਲ ਸਾਡਾ ਵਾਸਤਾ ਨਹੀਂ ਪੈਂਦਾ, ਪੂਰਨ ਸੰਤ ਅਤੇ ਪਰਮਾਤਮਾ 'ਚ ਕੀ ਫਰਕ ਹੈ? ਇੱਕ ਵਾਰ ਇਹੀ ਸਵਾਲ ਕਿਸੇ ਸੰਤ ਨੂੰ ਕੀਤਾ, ਫਕੀਰ ਨੂੰ ਕੀਤਾ ਕਿ ਜੀ ਤੁਸੀਂ ਕਹਿੰਦੇ ਪਰਮਾਤਮਾ ਦੀ ਰਹਿਮਤ, ਪਰਮਾਤਮਾ ਦੀ ਰਹਿਮਤ ਮਿਲੂ ਕਿਵੇਂ? ਮੈਨੂੰ ਤਾਂ ਕਦੇ ਮਿਲੀ ਨਹੀਂ। ਉਹ ਕਹਿੰਦਾ ਬੇਟਾ ਨਹੀਂ ਮਿਲੀ ਤੈਨੂੰ ਰਹਿਮਤ, ਤੂੰ ਇੰਜ ਕਰ, ਉਹ ਪਿਆਲਾ ਪਿਆ ਮੈਨੂੰ, ਉਹ ਪਾਣੀ ਫੜਾਈ, ਉਹਨੇ ਜੋ ਪਿਆਲਾ ਮੁੰਡੇ ਨੇ ਚੱਕਿਆ, ਕਹਿੰਦਾ ਜੀ ਪਿਆਲਾ ਤਾਂ ਖਾਲੀ ਹੈ, ਕਹਿੰਦਾ ਬੇਟਾ ਫਿਰ ਤੂੰ ਮੈਨੂੰ ਪਾਣੀ ਲਿਆ ਦੇ। ਉਹਨੇ ਇੱਧਰ ਉੱਧਰੋਂ ਝਾਕਿਆ, ਥੋੜ੍ਹੀ ਦੂਰ ਘੜਾ ਪਿਆ ਸੀ, ਉਹਨੇ ਉਹ ਪਿਆਲਾ ਚੱਕਿਆ, ਘੜੇ ਕੋਲ ਲੈ ਗਿਆ, ਘੜੇ ਨੂੰ ਪੁੱਠਾ ਕੀਤਾ, ਪਿਆਲੇ 'ਚ ਪਾਣੀ ਪਾ ਲਿਆ, ਪਾ ਕੇ ਲਿਆ ਕੇ ਸੰਤ ਜੀ ਨੂੰ ਕਹਿੰਦਾ ਲਓ ਮਹਾਰਾਜ ਪਾਣੀ ਲੈ ਆਇਆ। ਉਹ ਚੁੱਪ ਕਰ ਗਏ। ਕਹਿੰਦਾ ਜੀ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਰਹਿਮਤ ਕਿਵੇਂ ਮਿਲੂਗੀ? ਕਹਿੰਦਾ ਬੇਟਾ ਤੈਨੂੰ ਸਮਝ ਨਹੀਂ ਲੱਗੀ, ਆਹ ਰਹਿਮਤ ਹੀ ਹੈ, ਪਹਿਲਾਂ ਪਿਆਲਾ ਖਾਲੀ ਸੀ, ਤੂੰ ਉਹ ਘੜੇ ਕੋਲ ਲੈ ਗਿਆ ਜਿੱਥੇ ਉਹ ਘੜੇ 'ਚ ਪਾਣੀ ਸੀ, ਤੂੰ ਉਹ 'ਚ ਉਲਟਾ ਲਿਆ, ਤੇਰੇ ਕੋਲ ਹੋ ਗਈ। ਘੜੇ ਦਾ ਸੰਬੰਧ ਅੱਗੇ ਨਦੀ ਨਾਲ ਹੋਊ, ਸਮੁੰਦਰ ਨਾਲ ਹੋਊ, ਪੰਪ ਨਾਲ ਹੋਊ, ਟਿਊਬਵੈਲ ਨਾਲ ਹੋਊਗਾ। ਇਸੇ ਤਰ੍ਹਾਂ ਹੀ ਜਿਹੜੇ ਪਰਮਾਤਮਾ ਦੇ ਨਾਲ ਅੰਦਰੋਂ ਬੰਦੇ ਮਿਹਨਤ ਕਰਦੇ, ਮੈਂ ਮਿਹਨਤ ਨਹੀਂ ਕਹਿੰਦਾ, ਅੰਦਰੋਂ ਡੈਫੀਨੇਟਲੀ ਮਿਹਨਤ ਕਰਨੀ ਪਊਗੀ, ਜਿਹੜੇ ਬੰਦੇ ਅੰਦਰੋਂ ਮਿਹਨਤ ਕਰਦੇ ਨੇ ਉਹਨਾਂ ਉਹ ਭਰ ਜਾਂਦੇ ਨੇ, ਉਹਨਾਂ ਦਾ ਲਿੰਕ ਪਰਮਾਤਮਾ ਨਾਲ ਜੁੜ ਜਾਂਦਾ, ਅਤੇ ਜਿਹੜੇ ਫਿਰ ਉਹਨਾਂ ਦੇ ਲਿੰਕ ਦੇ ਵਿੱਚ ਆਉਂਦੇ ਨੇ ਅਤੇ ਉਹ ਵੀ ਮਾਲੋਮਾਲ ਹੋ ਜਾਂਦੇ ਨੇ। ਇਸ ਤਰ੍ਹਾਂ ਸਾਨੂੰ ਰਹਿਮਤ ਹੁੰਦੀ ਹੈ। ਇੱਕ ਨਾਈ, ਉਹਨੂੰ ਵੀ ਬੜੀ ਤਕਲੀਫ ਸੀ, ਕੋਈ ਨੈਗਟਿਵ ਸੋਚ ਵਾਲਾ ਬੰਦਾ ਸੀਗਾ। ਨਾਈ ਨੇ ਜਾ ਕੇ ਫਕੀਰ ਨੂੰ ਕਿਹਾ, ਕਹਿੰਦਾ ਇਹ ਰੱਬ ਰੂਪ ਕੋਈ ਚੀਜ਼ ਨਹੀਂ, ਤੂੰ ਐਵੇਂ ਰੱਬ ਦੀਆਂ ਗੱਲਾਂ ਕਰਦਾ, ਰੱਬ ਨਾਲ ਕੋਈ ਚੀਜ਼ ਨਹੀਂ, ਰੱਬ ਹੋਵੇ ਤਾਂ ਇੰਨੇ ਦੁੱਖ ਕਿਉਂ ਨੇ, ਤਕਲੀਫ ਕਿਉਂ ਨੇ? ਜੇ ਰੱਬ ਹੁੰਦਾ ਤਾਂ ਉਹ ਸਾਰੇ ਖੁਸ਼ੀਆਂ ਕਿਉਂ ਨਾ ਹੁੰਦੇ? ਕਿਉਂ ਲੋਕ ਰੋਈ ਜਾਂਦੇ ਨੇ, ਕਿਸੇ ਦਾ ਮੁੰਡਾ ਮਰ ਗਿਆ, ਕਿਸੇ ਦੀ ਕੁੜੀ ਮਰ ਗਈ, ਕਿਸੇ ਨੂੰ ਬਿਮਾਰੀ ਹੈ, ਕੋਈ ਕੁਛ ਹੈ, ਕੋਈ ਗਰੀਬੀ ਹੈ, ਰੱਬ ਰੂਪ ਨੂੰ ਨਹੀਂ ਮੰਨਦਾ, ਹੈ ਨਾ? ਰੱਬ ਜੇ ਹੁੰਦਾ ਤਾਂ ਉਹ ਖਿਆਲ ਕਰਦਾ ਰੱਬ ਰੂਪ ਕੋਈ ਨਹੀਂ, ਐਵੇਂ ਭੁਲੇਖੇ ਪਾਏ ਨੇ। ਅਤੇ ਉਹ ਫਕੀਰ ਕਹਿੰਦਾ ਬੇਟਾ ਗੱਲ ਸੁਣ, ਤੂੰ ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਨਾਈ ਹਾਂ, ਵਾਲ ਕੱਟਣ ਦੇ ਕੰਮ ਕਰਦਾ। ਕਹਿੰਦੇ ਕਿੱਥੇ ਚੱਲੇ ਹੈ? ਕਹਿੰਦਾ ਜੀ ਹੁਣ ਮੈਂ ਦੁਕਾਨ ਖੋਲ੍ਹਣੀ ਆਪਣੀ। ਉਹ ਕਹਿੰਦੇ ਚੱਲ ਮੈਂ ਵੀ ਤੇਰੇ ਨਾਲ ਹੀ ਚੱਲਣਾ। ਉਹ ਫਕੀਰ ਨਾਈ ਨੂੰ ਨਾਲ ਲੈ ਕੇ ਤੁਰ ਪਿਆ। ਜਦੋਂ ਥੋੜ੍ਹੀ ਦੂਰ ਗਏ ਅੱਗੇ ਆ ਗਿਆ ਮੰਦਰ, ਮੰਦਰ ਦੇ ਬਾਹਰ ਇੱਕ ਭਿਖਾਰੀ ਬੈਠਾ, ਉਹਦੇ ਵਾਲ ਖਿਲਰੇ ਵੀ ਨੇ, ਦਾੜੀ ਖਿਲਰੀ ਵੀ ਆ, ਕਮਲਾ ਜਿਹਾ ਲੱਗਦਾ, ਥੱਲੇ ਪੂੰਜੇ ਬੈਠਾ। ਅਤੇ ਉਹ ਕਹਿੰਦਾ ਬੇਟਾ ਗੱਲ ਸੁਣ, ਆ ਯਾਰ ਵਾਲ ਇਹਦੇ ਖਿਲਰੇ ਵੀ ਨੇ, ਦਾੜੀ ਇਹਦੀ ਕਿਸ ਤਰ੍ਹਾਂ ਦੀ ਹੋਈ ਪਈ ਹੈ, ਪੂੰਜੇ ਬੈਠਾ, ਮੇਰਾ ਖਿਆਲ ਦੁਨੀਆਂ 'ਚ ਕੋਈ ਨਾਈ ਨੂਈ ਕੋਈ ਨਹੀਂ ਹੈ। ਜੇ ਨਾਈ ਹੁੰਦਾ ਤਾਂ ਇਹਦੇ ਵਾਲ ਨਾ ਕੱਟਦਾ, ਇਹਨੂੰ ਸੁੰਦਰ ਨਾ ਬਣਾਉਂਦਾ। ਉਹ ਕਹਿੰਦਾ ਮਹਾਰਾਜ ਕੀ ਗੱਲਾਂ ਕਰਦੇ ਹੋ, ਨਾਈ ਕਿਉਂ ਨਹੀਂ ਹੈਗਾ, ਮੈਂ ਨਾਈ ਤੁਹਾਡੇ ਸਾਹਮਣੇ ਖੜਾ, ਇਹ ਮੇਰੀ ਦੁਕਾਨ 'ਤੇ ਆਵੇ, ਮੇਰੇ ਨਾਲ ਲਿੰਕ ਜੋੜੇ, ਮੈਂ ਇਹਦੇ ਵਾਲ ਕੱਟ ਦੂੰਗਾ, ਸੋਹਣਾ ਬਣਾ ਦੂੰਗਾ। ਕਹਿੰਦੇ ਬਸ ਬੇਟਾ ਇਹੀ ਗੱਲ ਹੈ, ਜਿਸ ਤਰ੍ਹਾਂ ਤੂੰ ਚਾਹੁੰਦਾ ਨਾ ਵੀ ਮੇਰੇ ਨਾਲ ਲਿੰਕ ਜੋੜੋ, ਇਹ ਤਾਂ ਮੇਰਾ ਇਹਦੀ ਸ਼ਕਲ ਸੂਰਤ ਵਧੀਆ ਬਣਾ ਦੂੰ, ਇਹਨੂੰ ਖੁਸ਼ ਕਰ ਦੂੰਗਾ, ਇਹਦੇ ਵਧੀਆ ਦੇਖਣ ਲੱਗੂਗਾ। ਇਸੇ ਤਰ੍ਹਾਂ ਜਿਹੜੀਆਂ ਦੁੱਖ ਤਕਲੀਫਾਂ ਨੇ ਨਾ, ਉਹ ਓਨਾ ਚਿਰ ਨੇ ਜਿੰਨਾ ਚਿਰ ਸਾਡਾ ਉਹਦੇ ਨਾਲ ਸੰਪਰਕ ਨਹੀਂ ਜੁੜਿਆ ਵਾ, ਪੂਰਨ ਸੰਤ ਮਹਾਤਮਾ ਨਾਲ ਸੰਪਰਕ ਜੁੜਿਆ, ਅੱਲਾ ਵਾਹਿਗੁਰੂ ਨਾਲ ਨਹੀਂ ਜੁੜਿਆ। ਭਾਵੇਂ ਤੁਸੀਂ ਪੱਥਰ ਨੂੰ ਪੂਜੋ, ਭਾਵੇਂ ਤੁਸੀਂ ਕਿਤਾਬ ਨੂੰ ਪੂਜੋ, ਧਾਰਮਿਕ ਗ੍ਰੰਥਾਂ ਨੂੰ ਪੂਜੋ, ਚਾਹੇ ਪੜ੍ਹੋ, ਜੇ ਤੁਹਾਡੇ ਵਿੱਚ ਉਹ ਸ਼ਰਧਾ ਪੂਰੀ ਹੈ, ਵਿਸ਼ਵਾਸ ਪੂਰਾ ਹੈ, ਤਾਂ ਪਰਮਾਤਮਾ ਉਹੀ ਰੂਪ ਅਖਤਿਆਰ ਵੀ ਕਰ ਲੂਗਾ। ਇਹ ਕਈ ਲੋਕ ਭੁਲੇਖਾ ਪਾਉਂਦੇ ਨੇ ਕਿ ਵੀ ਜੇ ਮੈਨੂੰ ਨਾ ਮੰਨਿਆ ਤਾਂ ਮੇਰੇ ਬਿਨਾਂ ਤੇਰੀ ਗਤੀ ਨਹੀਂ ਹੋਣੀ। ਉਹਨੂੰ ਪੁੱਛੋ ਵੀ ਜੇ ਤੈਨੂੰ ਤਾਂ ਕਿੰਨੇ ਕੁ ਬੰਦੇ ਮੰਨਦੇ, ਤਾਂ ਦੁਨੀਆਂ ਦੀ ਗਤੀ ਨਹੀਂ ਹੋਣੀ। ਜੇ ਕੋਈ ਬਾਬੇ ਨੂੰ ਨਹੀਂ ਮੰਨਦਾ, ਦੂਜੇ ਬਾਬੇ ਨੂੰ ਮੰਨਦਾ, ਉਹਦੀ ਗਤੀ ਨਹੀਂ ਹੋਣੀ। ਜੇ ਗੁਰਦੁਆਰਾ ਸਾਹਿਬ ਜਾਂਦੇ ਉਹਦੀ ਗਤੀ ਨਹੀਂ ਹੋਣੀ, ਜਾਂ ਮੰਦਰ ਜਾਂਦਾ ਉਹਦੀ ਗਤੀ ਨਹੀਂ ਹੋਣੀ। ਉਹ ਇੱਕ ਭੁਲੇਖਾ ਪਾਉਂਦੇ ਨੇ। ਜਿਹੜਾ ਵੀ ਬੰਦਾ, ਜਿਵੇਂ ਮੈਂ ਲਾਸਟ ਵੀਕ ਦੱਸੀ ਸੀ ਗੱਲ ਵੀ ਉਹ ਰਾਜਸਥਾਨ ਦੇ ਵਿੱਚ ਸਵਾਮੀ ਵਿਵੇਕਾਨੰਦ ਨੇ ਜਦੋਂ ਕਿਹਾ ਵੀ ਮੈਂ ਰੱਬ ਨੂੰ ਨਹੀਂ ਮੰਨਦਾ, ਤੁਸੀਂ ਮੰਦਰ ਮੂਰਤਾਂ ਨੂੰ ਕਿਉਂ ਪੂਜਦੇ ਹੋ, ਪੱਥਰਾਂ ਨੂੰ ਕਿਉਂ ਪੂਜਦੇ ਹੋ, ਤਾਂ ਉਹਨਾਂ ਦੇ ਮੰਤਰੀ ਨੂੰ ਕਿਹਾ ਸੀ ਵੀ ਆਹੀ ਫੋਟੋ ਹੈ ਰਾਜੇ ਦੀ, ਇਹਦੇ ਉੱਤੇ ਥੁੱਕ। ਉਹ ਕਹਿੰਦਾ ਮੈਂ ਕਿਵੇਂ ਥੁੱਕ ਸਕਦਾ, ਇਹ ਤਾਂ ਰਾਜੇ ਦੀ ਫੋਟੋ ਹੈ। ਉਹ ਕਹਿੰਦਾ ਇਹ ਤਾਂ ਫੋਟੋ ਹੀ ਹੈ ਨਾ, ਥੁੱਕਦਾ ਇਸ ਕਰਕੇ ਨਹੀਂ, ਤੈਨੂੰ ਇਹਦੇ ਵਿੱਚ ਰਾਜਾ ਨਜ਼ਰ ਆਉਂਦਾ। ਉਸੇ ਤਰ੍ਹਾਂ ਹੀ ਜਿਹੜੇ ਵੀ ਪੱਥਰ ਨੂੰ ਅਸੀਂ ਪੂਜਦੇ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸੋਰੀ ਧਾਰਮਿਕ ਪੁਸਤਕਾਂ ਨੂੰ ਪੂਜਦੇ ਹਾਂ, ਉਹਦੇ ਵਿੱਚ ਸਾਨੂੰ ਪਰਮਾਤਮਾ ਦਾ ਰੂਪ ਨਜ਼ਰ ਆਉਂਦਾ। ਸੋ ਇਸ ਕਰਕੇ ਜਦੋਂ ਅਸੀਂ ਉਹਦੇ ਲਿੰਕ ਨਾਲ, ਉਹਦੇ ਨਾਲ ਸੰਪਰਕ ਕਰ ਲੈਂਦੇ, ਸਾਡੀ ਆਤਮਾ ਦਾ ਲਿੰਕ ਜੁੜ ਜਾਂਦਾ ਅੰਦਰੋਂ, ਅਤੇ ਫਿਰ ਸਾਨੂੰ ਕੋਈ ਵੀ ਚਿੰਤਾ ਨਹੀਂ ਰਹਿੰਦੀ। ਮੁਹੰਮਦ ਅਲੀ ਨਾ ਜੁਨਾ, ਮੁਹੰਮਦ ਅਲੀ ਬਾਕਸਿੰਗ ਦਾ ਚੈਂਪੀਅਨ ਹੋਇਆ, 20 ਸਾਲ ਦੁਨੀਆਂ ਦਾ ਬਾਕਸਰ ਹੋਇਆ। ਉਹਨੂੰ ਦੇਖ ਲਓ, ਕੋਈ ਬੰਦਾ 2 ਸਾਲ ਹੁੰਦਾ, ਕੋਈ 4 ਸਾਲ, ਕੁਛ ਲਗਾਤਾਰ ਜਿੰਨਾ ਚਿਰ ਵੀ ਲੜਦਾ ਰਿਹਾ ਮਰ ਗਿਆ, ਪਰ ਉਹ ਚੈਂਪੀਅਨ ਰਿਹਾ। ਉਹਨੂੰ ਕਿਸੇ ਨੇ ਪੁੱਛਿਆ ਵੀ ਭਾਈ ਸਾਹਿਬ ਇਹ ਕੀ ਖਾਸੀਅਤ, ਤੁਸੀਂ ਕਿਤੇ ਹਾਰੇ ਹੀ ਨਹੀਂ, ਕੀ ਕਾਰਨ ਹੈ? ਉਹ ਕਹਿੰਦਾ 2 ਗੱਲਾਂ ਨੇ, ਇੱਕ ਸਕਿੱਲ ਪਾਵਰ, SKILL, ਸਕਿੱਲ ਪਾਵਰ, ਅਤੇ ਦੂਜਾ ਹੈਗਾ ਵਿਲ ਪਾਵਰ, WILL। ਸਕਿੱਲ ਪਾਵਰ ਦਾ ਹੁੰਦਾ ਕਿ ਮੈਂ ਰੋਜ਼ 2-4-5 ਘੰਟੇ ਨੋ ਮੈਟਰ ਬਟ ਮੀਂਹ ਆਵੇ ਤੂਫਾਨ ਆਵੇ ਰੋਜ਼ ਪ੍ਰੈਕਟਿਸ ਕਰਦਾ, ਅਤੇ ਸਕਿੱਲ ਪਾਵਰ ਮੇਰਾ ਉਸ ਪਰਮਾਤਮਾ ਦੇ ਵਿੱਚ ਯਕੀਨ ਹੈ ਕਿ ਜਦੋਂ ਮੈਂ ਰਿੰਗ 'ਚ ਜਾਂਦਾ ਮੈਂ ਇਹ ਮੰਨ ਕੇ ਜਾਣਾ ਮੈਂ ਪੱਕਾ ਹੀ ਜਿੱਤੂੰਗਾ, ਕਿਉਂਕਿ ਮੇਰਾ ਯਕੀਨ ਹੈ ਕਿ ਮੈਂ ਇੰਨੀ ਪ੍ਰੈਕਟਿਸ ਕਰਦਾ, ਫਿਰ ਮੈਨੂੰ ਯਕੀਨ ਹੈ ਜਦੋਂ ਪ੍ਰੈਕਟਿਸ ਕਰਦਾ ਮੈਨੂੰ ਹਾਰ ਨਹੀਂ ਹੋਊਗੀ, ਇਸ ਕਰਕੇ ਮੈਂ ਹਾਰਦਾ ਨਹੀਂ। ਤੁਸੀਂ ਦੇਖ ਲਓ ਉਹਦਾ ਯਕੀਨ ਇੰਨਾ ਪੱਕਾ ਸੀਗਾ। ਜੇ ਤੁਸੀਂ ਅਮੈਰੀਕਾ ਦੇ ਵਿੱਚ, ਹੁਣ ਆਪਾਂ ਕੈਨੇਡਾ ਸਾਰੇ ਗਏ ਹੋਣਗੇ, LA ਜਾਂਦੇ ਹਾਂ ਆਪਾਂ, ਲੋਸ ਏਂਜਲਸ, ਉੱਥੇ ਇੱਕ ਸਟਰੀਟ ਹੈ ਉਹਨੂੰ ਕਹਿੰਦੇ ਵਾਕ ਆਫ ਫੇਮ, ਬੜੀ ਪਾਪੂਲਰ ਹੈ। ਉਹਦੇ ਜਿਹੜੀ ਜ਼ਮੀਨ ਦੇ ਉੱਤੇ ਪਿੰਕ ਰੰਗ ਦੇ ਸਟਾਰਸ ਬਣਾਏ ਨੇ, ਦੁਨੀਆਂ ਦੇ ਜਿੰਨੇ ਵੀ ਕੋਈ ਪਲੇਅਰ ਨੇ, ਕੋਈ ਹੀਰੋ ਨੇ, ਕੋਈ ਵਿਲੇਨ ਨੇ, ਜਿਹੜੇ ਵੀ ਸੈਲੈਬ੍ਰਿਟੀ ਨੇ, ਉਹਨਾਂ ਦੇ ਜ਼ਮੀਨ ਦੇ ਉੱਤੇ ਸਟਾਰਸ ਬਣਾਏ ਨੇ, ਨਾਂ ਲਿਖੇ ਹੋਏ ਨੇ। ਅਤੇ ਲੋਕ ਕੀ ਕਰਦੇ ਨੇ ਜਿਹੜੇ ਵੀ ਉੱਥੇ ਜਾਂਦੇ ਨੇ ਘੁੰਮਣ, ਉਹ ਆਪਣੇ ਆਪਣੇ ਸਟਾਰ ਦੇ ਅੱਗੇ, ਜੇ ਕੋਈ ਸ਼ਾਹਰੁਖ ਖਾਨ ਨੂੰ ਲਾਈ ਕਰਦਾ, ਮੈਂ ਤਾਂ ਐਗਜ਼ਾਮਪਲ ਦਿੱਤੀ ਹੈ, ਕੋਈ ਕਿਸੇ ਨੂੰ ਲਾਈ ਕਰਦਾ, ਉਹਦੇ ਥੱਲੇ ਖੜ ਕੇ ਫੋਟੋ ਖਿਚਾਉਂਦੇ ਨੇ ਵਾਕ ਆਫ ਫੇਮ ਦੇ। ਪਰ ਉਸ ਸਟਰੀਟ ਦੇ ਵਿੱਚ ਸਿਰਫ ਇੱਕੋ ਇੱਕ ਨਾਂ ਹੈ ਜਿਹੜਾ ਕੰਧ ਦੇ ਉੱਤੇ ਲਿਖਿਆ ਹੋਇਆ, ਜ਼ਮੀਨ ਦੇ ਉੱਤੇ ਨਹੀਂ ਲਿਖਿਆ ਗਿਆ, ਉਹ ਨਾਂ ਹੈਗਾ ਮੁਹੰਮਦ ਅਲੀ ਦਾ, ਬਾਕਸਰ ਦਾ। ਕਿਉਂ? ਜਦੋਂ ਮੁਹੰਮਦ ਅਲੀ ਨੂੰ ਉਹਨਾਂ ਨੇ ਕੰਟੈਕਟ ਕੀਤਾ ਕਿ ਅਸੀਂ ਥੋੜ੍ਹੇ, ਤੂੰ ਵਰਲਡ ਚੈਂਪੀਅਨ ਹੈ, ਤੂੰ ਬੜਾ ਫੇਮਸ ਹੈ, ਅਸੀਂ ਤੇਰਾ ਨਾਂ ਵੀ ਉਸ ਵਾਕ ਆਫ ਫੇਮ ਸਟਰੀਟ ਦੇ ਉੱਤੇ ਲਿਖਣਾ ਚਾਹੁੰਦੇ ਹਾਂ, ਉਹਨੇ ਸਟੇਟ ਰਿਫਿਊਜ਼ ਕਰਤਾ, ਹਾਲਾਂਕਿ ਪੈਸੇ ਬਹੁਤ ਮਿਲਦੇ ਨੇ। ਉਹ ਕਹਿੰਦਾ ਮੈਂ ਨਹੀਂ ਲਿਖਾਉਣਾ। ਉਹ ਕਹਿੰਦੇ ਕਾਰਨ ਤਾਂ ਦੱਸ, ਲੋਕ ਸਾਰੇ ਲਿਖਾਉਂਦੇ ਨੇ। ਉਹ ਕਹਿੰਦਾ ਕਾਰਨ 2 ਨੇ, ਮੇਰਾ ਜਿਹੜਾ ਨਾਂ ਹੈਗਾ ਨਾ ਮੁਹੰਮਦ ਅਲੀ, ਮੁਹੰਮਦ ਕਹਿੰਦੇ ਨੇ ਪ੍ਰੋਫਿਟ ਨੂੰ, ਜਿਹੜੇ ਇਸਲਾਮ ਦੇ ਫਸਟ ਪੈਗੰਬਰ ਹੋਏ ਨੇ, ਅਤੇ ਅਲੀ ਕਹਿੰਦੇ ਨੇ ਸ਼ੇਰੇ ਖੁਦਾ ਨੂੰ, ਵੀ ਇਹ 2 ਰੱਬ ਦੇ ਨਾਂ ਨੇ, ਅਤੇ ਮੈਂ ਨਹੀਂ ਚਾਹੁੰਦਾ ਕਿ ਉਹ ਨਾਂ ਲੋਕਾਂ ਦੇ ਪੈਰਾਂ ਥੱਲੇ ਆਉਣ। ਉਹਦਾ ਇੰਨਾ ਅਡੋਲ ਵਿਸ਼ਵਾਸ ਸੀਗਾ, ਜਿਹਦੇ ਕਰਕੇ ਉਹਦਾ ਨਾਂ ਕੰਧ ਦੇ ਉੱਤੇ ਲਿਖਿਆ ਹੋਇਆ, ਬਾਕੀ ਸਾਰਿਆਂ ਦਾ ਜ਼ਮੀਨ ਦੇ ਉੱਤੇ ਲਿਖਿਆ। ਇਹ ਸੀਗਾ ਵਿਸ਼ਵਾਸ, ਹਾਂਜੀ, ਕਿਉਂਕਿ ਵਿਸ਼ਵਾਸ ਹੋਣਾ ਚਾਹੀਦਾ ਕਿ ਜਿਤਨਾ ਦੀਆ ਮਾਲਕ ਨੇ ਮੁਝੇ, ਅਸੀਂ ਐਵੇਂ ਰੋਂਦੇ ਰਹਿੰਦੇ ਹਾਂ, जितना दिया मालिक ने मुझे उतनी मेरी औकात नहीं। असानू वधिया करा, मैं अपने ते लै लैना, वधिया कारां ने, वधिया मकान ने, बच्चे पढ़ लिख के वधिया डॉक्टरी करदे ने, लोकां दे विच थोड़ी मोटी इज्जत मान भी हैगी, किसी नाल ठगी ठोरी नहीं किते मिठे बन के। जितना दिया मालिक ने मुझे उतनी मेरी औकात नहीं, जे तो कर्म है उनका वरना मुझ में कोई बात नहीं। इहदा कोई परमात्मा की रहमत है, जिहदे नाल हैल्थ भी ठीक है, खुश भी रहने, औलाद भी ठीक है, मकान भी ठीक है, सोसाइटी भी ठीक है, चिंता नहीं है। क्यों? क्योंकि जितना दिया मालिक ने मुझे उतनी मेरी औकात नहीं, ये तो कर्म है उस मालिक का, वरना मेरी क्या औकात है, मेरी मुझ में कोई बात नहीं। मेरे च कोई खास गल नहीं सी, मैं ज्यादा पढ़िया लिखा, मैं कनेडा आ गया, मैं इंजब आ, कोई साड़ी औकात नहीं है, साडे च कोई गलबात नहीं, ये सिर्फ ओदी रहमत है। क्यों? मैं फिर रिपीट कर देना, जितना दिया मालिक ने मुझे उतनी मेरी औकात नहीं, ये तो कर्म है उनका वरना मुझ में कोई बात नहीं। जब मौज में आई वो लहरें, परमात्मा की रहमत आई, जब मौज में आई वो लहरें, कतरे को समुंदर कर डाला, ये उनकी रीत पुरानी है, जिसे खाली देखा उसे भर डाला। ये परमात्मा की रहमत है, सानू विश्वास करने की लोड़ है। क्योंकि क्यों है, सानू विश्वास करना चाहिए, क्योंकि दूर हो जाएगी हर परेशानी जे असी पक्के तौर पर परमात्मा यकीन करते हैं। तो मेरा भी ये यकीन है, मेरा फर्म बिलीव है, तजर्बा है, ये सुनिया सुनाइया गल्लां किताबां चों पढ़ के नहीं, अंदरों जो कुछ देखिया तजर्बा किया जिंदगी दे एक्सपीरियंस दे हिसाब नाल मैं कह रहा, दूर हो जाएगी हर परेशानी। अरे डरने की क्या बात है, दूर हो जाएगी हर परेशानी, अरे डरने की क्या बात है, मालक की रहमत के आगे परेशानियों की क्या औकात है, मालक की रहमत के आगे परेशानियों की क्या औकात है। परेशानी की चीज जो बंदा परमात्मा के लग्या वे, जे साडे असी अपना बापू साडा प्रधानमंत्री होवे, कोई मिनिस्टर होवे, चीफ मिनिस्टर होवे, आई जी होवे, ते बच्चा डरदा, उन्हूं पता चलो हट पिछे तेरी की औकात है, मेरा प्यो आई जी है, मेरा चीफ मिनिस्टर है, मेरा फलाना फ्रेंड है, वह ऐ लग्या वे। क्योंकि ये जिन्ना किला भारा होवे ना, ओदा जरूर सानू विश्वास करना चाहिए। सो इस करके जिंदगी च जिन्हें सानू पैदा किया सिरजनहार है, परमात्मा है, मालक है, जदों असी ओदे उत्ते पूरा यकीन करते हैं तो फिर सानू डोलन की लोड़ नहीं। क्योंकि कबीर साहब ने कहा सी, कबीर आत्म ज्ञान बिन जुड़े न सुख से तार। जिन्ना चिर आत्मा दा नो दाई सैल्फ अंदरों साडी लिव नहीं जुड़ती, उन्ना चिर सुख 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 नहीं सानू मिल सकते, मिलते ने फिर आ जाए दुख। कबीर मान आत्म ज्ञान बिन जुड़े ना सुख से तार, अज्ञान नौ है पत्थर का कैसे उतर इस पार। जो सानू ज्ञान ही नहीं भी असी आए कादे ली हां, की साडा पर्पज है जिंदगी दा, फिर असी इतनी पत्थर वांगू तुरे फिरदे किवें तैर सकदे हां। तुसीं यकीन करो, आपां जदों कदे जहाज च बैठदे हां, इत्थे पीयरसन इंटरनेशनल जिहड़ा साडा एयरपोर्ट है, जदों असी दिल्ली जाने हां, टिकट लै के जहाज च बैठ जाने हां, यकीन हुंदा ना, यकीन पायलट दे उत्ते हुंदा भी उन्हें सानू टेक ऑफ भी ठीक करा लेना है, तो उन्हें लैंड भी कर देना है, समुद्रां दे उत्तों दी लंघ के आना, तूफाना दे उपर दी लंघ के आना। जे यकीन ना होवे तां असीं कदे जहाज नहीं बैठते। और साडे इक फ्रेंड दे रिश्तेदार है, उन्हूं हमेशा शक रहिंदा, उन्हूं जदों भी कदे इंडिया गया चार बंदे उन्हूं छड्डन जांदे ने, क्योंकि उन्हूं यकीन नहीं हुंदा। इह यकीन तां सानू रोजाना करना पैंदा। आपां कार चलाउंदे आ, कार चलाउंदे ते जो ड्राइव करदे आ आपां, जे ग्रीन लाइट साडे सामणे होवे आ चलाई जांदे आ, ते साइडां ते रैड लाइटां हुंदियां, क्यों असीं क्रॉस कर लैने, क्योंकि सानू पूरा यकीन है भी साडे आपोजिट रैड लाइटां ने, ते ओह कार कोई चलाऊगा नहीं, ये यकीन ही है साडा, होर की है। सो यकीन देखो, रात नूं आपां सोंदे आ, यकीन हुंदा ना भाई सवेरे कहिंदे उठ के पाठ करांगे, जां फोन देखांगे, जां ब्रश करांगे, जां चाह पीएंगे, जो हरेक बंदे दा अपना अपना हिसाब किताब है, पर चंगा बंदा उही है जिहड़ा सवेरे उठ के सब तो पहला परमात्मा दे नाल जुड़े, उस ताकत नाल जुड़े। थोड़ा विश्वास होना चाहिए कि आ शरीर जिहड़ा 90-100 किलो का भारा भारा जिहड़ा डेढ़ डौले बनाई फिरदे ना, इहदी कोई कीमत नहीं, कीमत इहदे विच को ताकत दी है, जिहनूं किसे जिहनूं ओह मालिक ने पैदा किया, जिसने मालिक ने भेजा, इहदा कनैक्शन सिर्फ टुटिया वा, इहदे नाल कनैक्शन जोड़न की लोड़ है। सो इस करके नो मैटर वट, इधर उधर सेवा च भजन लई, डेरियां च गेड़े मारन लई, संतां दे मगर भजे फिरन नालों सवेरे उठ के भाई साहब, जिन्ना चिर तुसीं अपनी मेहनत नहीं करदे, देयर इज नो सबस्टीट्यूट ऑफ मैडीटेशन, इह सारे कहिंदे ने, पर असीं कही जाने इधरों सुनदे आ उधरों कढ़ी जाने। जिवें उह सेठ ने कहा जी, मैं रोज़ सुन के आउणा वी, मैं तां कदे असर नहीं कीता, बच्चे ने एक दिन सुनी उह गुड़गऊ खांदी सी, उह फिर भी खुश हो रहा सी। गल तां अमल करन दी आ, विश्वास करन दी आ, साडा विश्वास ही ਜਿਹੜਾ ਉਹ ਡਾਵਾਂਡੋਲ ਹੈ। ਤੁਸੀਂ ਦੇਖ ਲਓ ਵਿਸ਼ਵਾਸ ਦੀ ਗੱਲ, ਤੁਸੀਂ ਦੇਖ ਲਓ ਕਿ ਆਹ ਵੈਸਟ ਬੰਗਾਲ ਦੇ ਵਿੱਚ ਆਹ ਪਿੱਛੇ ਜੇ ਕਿਹੜੀ ਅੰਨੀ ਕੁੜੀ ਹੈ, ਬਲਾਈਂਡ ਕੁੜੀ ਹੈ, ਉਹਦਾ ਨਾਂ ਸੀ ਮਾਧੁਰੀ ਪੂਰਨਾ, ਜਾ ਕੇ ਤੁਸੀਂ ਗੂਗਲ ਕਰਕੇ ਦੇਖ ਲਿਓ, ਉਹ ਅੰਨੀ ਕੁੜੀ ਸੀਗੀ। ਉਹਨੇ ਸਾਡੇ ਹਿੰਦੁਸਤਾਨ ਦਾ ਸਭ ਤੋਂ ਔਖਾ ਐਗਜ਼ਾਮ ਜਿਹੜਾ ਹੈ IAS DC ਲੱਗੀ। ਆਹ ਪੰਜਾਬੀ ਕੁੜੀ ਹੈ ਸੁਖਪ੍ਰੀਤ, ਇੱਕ ਪੈਰ ਲੱਤੀ ਨਹੀਂ ਉਹਦੀ, ਫਿਰ ਵੀ ਉਹ ਡਾਂਸ ਕਰਦੀ ਹੈ ਅਤੇ ਇੰਡੀਆ ਡਾਂਸ ਕੰਪੀਟੀਸ਼ਨ ਦੇ ਵਿੱਚੋਂ ਫਸਟ ਆਈ, ਉਹਨੂੰ ਇਨਾਮ ਮਿਲਿਆ। ਰਾਜਸਥਾਨ ਦੇ ਵਿੱਚ ਅਵਾਨੀ ਲੇਖਰਾ ਇੱਕ ਕੁੜੀ ਹੈ 19 ਸਾਲ ਦੀ ਸਿਰਫ, ਆਹ ਜਿਹੜਾ ਹੁਣ ਜਪਾਨ ਦੇ ਵਿੱਚ ਓਲੰਪਿਕਸ ਹੋਇਆ ਸੀ, ਇੱਕ ਪੈਰਾ ਓਲੰਪਿਕਸ ਜਿੱਥੇ ਜਿਨ੍ਹਾਂ ਦੇ ਸਰੀਰ ਪੂਰੇ ਨਹੀਂ ਹੁੰਦੇ ਉਹਨਾਂ ਦਾ ਕੰਪੀਟੀਸ਼ਨ ਕਰਦਾ, ਉਹਦੇ ਵਿੱਚ ਉਹਨੇ ਸ਼ੂਟਿੰਗ ਦੇ ਵਿੱਚੋਂ ਗੋਲਡ ਮੈਡਲ ਜਿੱਤਿਆ। ਕਿਉਂ? ਭਾਵੇਂ ਇਹਨਾਂ ਦਾ ਯਕੀਨ ਹੈ ਕਿ ਭਾਵੇਂ ਸਾਡੇ ਅੰਗ ਪੂਰੇ ਨਹੀਂ ਹੈ, ਅਸੀਂ ਅੰਨੇ ਹਾਂ, ਲੰਘੜੇ ਹਾਂ, ਬੋਲੇ ਹਾਂ, ਕੁਛ ਵੀ ਹਾਂ, ਪਰ ਸਾਨੂੰ ਯਕੀਨ ਹੈ ਕਿ ਜਿਹੜੇ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਉਹਨੇ ਸਾਨੂੰ ਇੰਨੀਆਂ ਪਾਵਰਾਂ ਦਿੱਤੀਆਂ, ਜੇ ਅਸੀਂ ਉਹਦੇ ਨਾਲ 100% ਵਿਸ਼ਵਾਸ ਕਰੀਏ ਤਾਂ ਕੋਈ ਵੀ ਚੀਜ਼ ਮੁਸ਼ਕਲ ਨਹੀਂ ਹੈ। ਗੱਲ ਤਾਂ ਵਿਸ਼ਵਾਸ ਕਰਨ ਦੀ ਹੈ। ਜਿੰਨਾ ਚਿਰ ਤੱਕ ਅਸੀਂ ਵਿਸ਼ਵਾਸ ਨਹੀਂ ਨਾ ਕਰਦੇ, ਸਾਡਾ ਵਿਸ਼ਵਾਸ ਡਾਵਾਂਡੋਲ ਹੈ, ਉਨ੍ਹਾਂ ਚਿਰ ਅਸੀਂ ਤਰੱਕੀ ਕਰਨ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਬਲਾਈਂਡ ਫੇਥ ਨਾ ਕਰੀਏ। ਇਹ ਨਹੀਂ ਵੀ ਜੇ ਤੁਹਾਨੂੰ ਸੰਤ ਜੀ ਨੇ ਬੁਲਾ ਲਿਆ, ਕਿਸੇ ਨੇ ਭੇਜਤਾ ਸੇਵਾਦਾਰ ਨੇ ਵੀ ਬਾਬਾ ਜੀ ਬੁਲਾਉਂਦੇ ਨੇ ਤੁਹਾਨੂੰ, ਸੰਤ ਬੁਲਾਉਂਦੇ ਨੇ, ਉੱਥੇ ਜਾ ਕੇ ਤੁਹਾਡਾ ਪੁੱਠੀਆਂ ਕਰਤੂਤਾਂ ਕਰਦੇ ਨੇ, ਅੱਖਾਂ ਖੋਲ੍ਹੋ, ਉਹਨੂੰ ਟੋਕੋ ਵੀ ਤੂੰ ਬਾਹਰ ਤਾਂ ਕੁਛ ਕਹਿੰਦਾ ਨਹੀਂ, ਅੰਦਰ ਦਰਵਾਜ਼ੇ 'ਚ ਕਿਉਂ ਕਰਦਾ, ਇਹੀ ਗੱਲ ਤੂੰ ਸਾਰੀ ਸੰਗਤ ਦੇ ਸਾਹਮਣੇ ਕਰ, ਉਹਦੇ ਨਾਲ ਲੱਤਾਂ ਕੰਮਣ ਲੱਗ ਗਈਆਂ, ਦੇਖ ਲਿਓ। ਅਤੇ ਜਦੋਂ ਤੁਸੀਂ ਉਹਦੇ ਸਰੈਂਡਰ ਕਰਦਾ ਨੇ, ਉਹ ਤੁਹਾਡੇ ਨਾਲ ਗਲਤ ਕੰਮ ਕਰਦਾ, ਤੁਸੀਂ ਕਾਣੇ ਹੋ ਜਾਂਦੇ ਹੋ, ਨਾ ਮਾਂ ਬਾਪ ਨੂੰ ਦੱਸਦੇ ਹੋ, ਮਾਂ ਬਾਪ ਵੀ ਕਹਿੰਦੇ ਤੁਸੀਂ ਕਹਿੰਦੇ ਬੱਲਾ ਬੜਾ ਭਗਤ ਹੈ, ਅੰਦਰੋਂ ਤੁਹਾਡੇ ਰਿਲੇਸ਼ਨ ਗਲਤ ਹੋ ਜਾਂਦੇ ਨੇ। ਉਹ ਸੰਤ ਜਿਹੜਾ ਹੈਗਾ, ਸੰਤ ਸੁੰਤ ਕਹਿਣ ਦੀਆਂ ਗੱਲਾਂ ਨੇ, ਉਹ ਮਿਹਨਤ ਦੇਖੋ ਕਿੰਨਾ ਕਰਦਾ, ਉਹ ਸਿੰਪਲ ਕਿੰਨਾ, ਉਹਦੀ ਕਹਿਣੀ ਤਾਂ ਕਰਨੀ ਕਿੰਨੀ ਹੈ, ਜਿੰਨਾ ਜਦੋਂ ਉਹਦੀ ਕਹਿਣੀ ਕਰਨੀ ਤਾਂ ਇੱਕ ਗੱਲ ਕਹੀ ਹੋਵੇ, ਉਹ ਪੱਥਰ 'ਤੇ ਲਕੀਰ ਹੁੰਦੀ ਹੈ। ਇਹ ਨਹੀਂ ਵੀ 2 ਮਹੀਨੇ ਵਿੱਚੋਂ ਕਹਿੰਦੇ ਕਰੋਨਾ ਵਾਇਰਸ ਐਂ ਆਜੂ, ਕਦੇ ਕਹਿੰਦੇ ਨੇ ਯੂਟਿਊਬ ਦੇਖੋ, ਕਦੇ ਕਹਿੰਦੇ ਨੇ ਯੂਟਿਊਬ ਨਾ ਦੇਖੋ, ਕਦੇ ਕਹਿੰਦੇ ਇੱਥੇ ਆ ਜਾਓ, ਕਦੇ ਕਹਿੰਦੇ ਉੱਥੇ ਆ ਜਾਓ, ਕਿਤੇ ਕਹਿੰਦੇ ਲੋਕਾਂ ਦੇ ਪੈਸੇ ਨੇ ਤੋਰੀ ਫੁਲਕਾ ਆਪ ਵਧੀਆ ਹੰਡਾਉਂਦੇ ਨੇ, ਕਦੇ ਕਿਸੇ ਨਾਲ ਲਿੰਕ, ਉਹਨਾਂ ਦੇ ਕਿਤੇ ਗਰੀਬ ਬੰਦੇ ਦਾ ਨੇੜੇ ਨਹੀਂ ਲੱਗਣ ਦਿੰਦੇ ਉਹ, ਵੱਡੇ ਵੱਡੇ ਬੰਦੇ ਜਿਹੜੇ ਪੋਲੀਟੀਸ਼ੀਅਨ ਨੇ ਉਹਨਾਂ ਦੇ ਮਾਂਗਰੀ ਤੁਰੇ ਫਿਰਦੇ ਨੇ, ਉਹਨਾਂ ਦੇ ਕੋਲ ਜਾਂਦੇ ਨੇ, ਗੁੰਡੇ ਬਦਮਾਸ਼ ਜਿਹੜੇ ਉਹਨੇ ਉਹਨਾਂ ਦੇ ਜੀ ਜੂਰੀ ਕਰਦੇ ਨੇ, ਸੰਗਤ ਦੇ ਚੜਾਵਾ ਉਹਨਾਂ ਨੂੰ ਚੜਾਉਂਦੇ ਨੇ। ਸੋ ਕਹਿਣ ਦਾ ਮੇਰਾ ਪਰਪਜ਼ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰ ਵਿਸ਼ਵਾਸ ਕਰ ਲਿਆ ਵੀ ਪਹੁੰਚੇ ਨੇ, ਮੈਂ ਤੁਹਾਨੂੰ ਕਹਿੰਦਾ ਮੇਰਾ ਗੁਰੂ ਜਿੱਥੋਂ ਮੈਂ ਨਾਮਦਾਨ ਲਿਆ, ਕਹਿੰਦੇ ਨੇ ਵੀ ਘੜੇ ਨੂੰ ਵੀ ਖੜਕਾ ਕੇ, ਫਿਰ ਆਪਾਂ 5 ਪੈਰੀ ਚੀਜ਼ ਖੜਕਾ ਖੜਕਾ ਦਿੰਦੇ, ਖਰਬੂਜੇ ਨੂੰ ਵੀ ਲੈਂਦੇ ਨਾ, ਖੜਕਾ ਕੇ ਦੇ ਦਾ ਵੀ ਮਿੱਠਾ ਨਿਕਲੂਗਾ ਕਿ ਨਹੀਂ ਨਿਕਲੂਗਾ। ਮੈਂ ਖੁਦ ਕਹਿ ਸਕਦਾ ਬੀਇੰਗ ਇੰਟਲੈਕਚੁਅਲ, ਪੜ੍ਹਾਈ ਲਿਖਾਈ ਕਰਕੇ ਡਿਗਰੀਆਂ ਲੈਣ ਤੋਂ ਬਾਅਦ ਮੈਂ ਆਪਣੇ ਗੁਰੂ ਨੂੰ ਠੋਕ ਵਜਾ ਕੇ ਹਰ ਤਰੀਕੇ ਨਾਲ ਸ਼ੱਕ ਕੀਤਾ। ਜਦੋਂ ਉਹ ਦੇਖਿਆ ਵੀ ਹਰ ਚੀਜ਼ 'ਚ ਪੂਰਾ, ਜੋ ਕਹਿਣੀ ਤਾਂ ਕਰਨੀ ਚਾਹੀਏ, ਮੈਂ ਅੱਜ ਦਾਅਵੇ ਨਾਲ ਕਹਿਣਾ ਕਿ ਮੇਰਾ ਗੁਰੂ ਪੂਰਨ ਸੀ। ਇਹ ਨਹੀਂ ਵੀ ਸਾਰੇ ਬੰਦੇ ਠੱਗ ਹੁੰਦੇ ਨੇ, ਪਰ ਕੋਟਨਵੇਂ ਕੋਟ ਇੱਕ ਅੱਧਾ ਹੀ ਹੁੰਦਾ, ਨਹੀਂ ਤਾਂ ਇੰਨੇ ਲੱਖਾਂ ਦੇ ਹਿਸਾਬ ਨਾਲ ਗੁਰੂ ਬਣੇ ਫਿਰਦੇ ਨੇ, ਇੱਧਰੋਂ ਚੱਕੋ ਉੱਧਰੋਂ ਚੱਕੋ। ਜਦੋਂ ਇੱਕ ਉਹ ਹੁਣ ਆਪਣੇ ਇੰਡੀਆ ਦੇ ਵਿੱਚ ਪਿੱਛੇ ਜੇ ਗੁਰੂ ਫੜਿਆ ਸੀਗਾ, ਲੈਪਟਾਪ 'ਤੇ ਕੀ ਕੁਛ ਕਰੀ ਜਾਂਦਾ ਸੀਗਾ, ਉਹ ਲੈਪਟਾਪ ਖਰਾਬ ਹੋ ਗਿਆ, ਜਦੋਂ ਮਕੈਨਿਕ ਨੂੰ ਦਿੱਤਾ, ਮਕੈਨਿਕ ਨੇ ਅੰਦਰੋਂ ਕੱਢ ਲਈਆਂ ਚੀਜ਼ਾਂ ਵੀ ਇਹ ਭਾਈ ਸਾਹਿਬ ਦੇਖੋ ਸੰਤ ਮਹਾਂਪੁਰਸ਼ ਜੀ ਦੇ ਲੱਛਣ ਦੇਖੋ, ਕਾਲੀਆਂ ਕਰਤੂਤਾਂ ਦੇਖੋ, ਬਦਨਾਮ ਹੋ ਗਿਆ ਜੇਲ੍ਹ 'ਚ ਪਿਆ। ਸੋ ਕਹਿਣ ਦਾ ਮੇਰਾ ਪਰਪਜ਼ ਹੈ ਕਿ ਯਕੀਨ ਕਰੋ, ਜਦੋਂ ਤੁਸੀਂ ਆਪਣਾ ਪਾਸ ਦੇ ਵਿੱਚ ਪ੍ਰੈਜੈਂਟ 'ਚ ਯਕੀਨ ਕਰ ਲਿਆ, ਯਕੀਨ ਕਰੋ, ਉਹ ਪੂਰਾ ਯਕੀਨ ਹੋਣਾ ਚਾਹੀਦਾ ਤੁਹਾਡੇ ਕੋਲ। ਪਰ ਜਦੋਂ ਅਸੀਂ ਬੰਦਿਆਂ ਦੇ ਉੱਤੇ, ਬੰਦੇ ਕਿਉਂਕਿ ਬੰਦੇ ਹੀ ਨੇ, ਇਸ ਕਰਕੇ ਉਹ ਕਦੇ ਵੀ ਗਲਤ ਕੰਮ ਕਰ ਸਕਦੇ ਨੇ, ਕਦੇ ਵੀ ਡਰਾਮਾਬਾਜ਼ੀ ਕਰਦੇ, ਉੱਥੇ ਆਪਣੀਆਂ ਅੱਖਾਂ ਵੀ ਖੁੱਲ੍ਹੀਆਂ ਰੱਖੋ, ਜਿੱਡਾ ਮਰਜ਼ੀ ਹੋਵੇ ਤੁਸੀਂ ਕਦੇ ਵੀ ਬਣਾ। ਈਵਨ ਜੇ ਕੋਈ ਸਤਸੰਗ ਵੀ ਕਰਦਾ, ਮੇਰੇ ਵਰਗਾ ਵੀ ਕਰਦਾ, ਬਹੁਤ ਲੰਬੀਆਂ ਚੌੜੀਆਂ, ਲੋਕ ਵੀ ਮੂਰਖ ਬਣਾ ਦਿੰਦੇ ਨੇ ਵੀ ਤੂੰ ਤਾਂ ਜੀ ਬੜਾ ਪਹੁੰਚਿਆ ਹੋਇਆ, ਫਲਾਣਾ ਪਹੁੰਚਿਆ, ਵਿੱਚੋਂ ਹੱਸਦੇ ਹੁੰਦੇ ਨੇ ਵੀ ਐਵੇਂ ਡਰਾਮੇਬਾਜ਼ੀ ਕਰਦਾ, ਕਦੋਂ ਇੰਡੀਆ ਜਾਈਏ ਸਾਨੂੰ ਟਿਕਟ ਲੈ ਕੇ ਦੇ, ਹਾਂਜੀ ਕਦੋਂ ਉਹਨੇ ਆਪਦਾ ਘਰ ਉਹਦੇ ਚਲੀ ਜਾਂਦਾ, ਉਹਨੂੰ ਆਪਦੇ ਘਰੇ ਕੋਈ ਸੁਰਤ ਨਹੀਂ ਹੈ, ਦੂਜਿਆਂ ਦਾ ਉਪਕਾਰ ਕਰਨਾ, ਇਸ ਤਰ੍ਹਾਂ ਮੰਦਰਾਂ ਦੇ ਵਿੱਚ ਹੈ। ਸੋ ਮੇਰਾ ਪਰਪਜ਼ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ, ਮੈਂ ਕਹਿੰਦਾ ਵਿਸ਼ਵਾਸ ਕਰੋ, ਫਿਰ ਜਿਹਤੇ ਵਿਸ਼ਵਾਸ ਕਹਿੰਦਾ ਪੂਰਾ ਕਰੋ, ਪਰ ਬਲਾਈਂਡ ਫੇਥ ਨਹੀਂ, ਜਦੋਂ ਵਿਸ਼ਵਾਸ ਹੋਏ ਸ਼ੱਕ ਨਾ ਕਰੋ, ਅਤੇ ਜਦੋਂ ਵਿਸ਼ਵਾਸ ਕਰੋ ਫਿਰ ਪੂਰਾ ਕਰੋ, ਠੋਕ ਵਜਾ ਕੇ ਕਰੋ, ਪਹਿਲਾਂ ਜਿੰਨੀ ਮਰਜ਼ੀ ਦਰਿਆਫਤ ਕਰ ਲਓ, ਅਤੇ ਜੇ ਉਹ ਗਲਤ ਕੰਮ ਕਰਦਾ ਉਹਦੀ ਕਹਿਣੀ ਕਰਨੀ 'ਚ ਫਰਕ ਹੈ, ਫਿਰ ਉੱਥੇ ਖਬਰਦਾਰ ਵੀ ਹੋ ਜਾਓ। ਸੋ ਇਸੇ ਤਰ੍ਹਾਂ ਆਪਾਂ ਨੈਕਸਟ ਵੀਕ ਕੋਈ ਹੋਰ ਟੌਪਿਕ ਦੇ ਉੱਤੇ ਗੱਲ ਕਰਾਂਗੇ, ਚਲੋ ਲਾਅ ਆਫ ਨੇਚਰ 'ਤੇ ਕਰ ਲੈਂਦੇ, ਕੁਦਰਤ ਦੇ ਕੀ ਨਿਯਮ ਨੇ ਸਾਨੂੰ ਉਹਨੂੰ ਫਾਲੋ ਕਰਨਾ ਚਾਹੀਦਾ। ਨੇਚਰ ਦੇ ਜਿਹੜੇ ਨਿਯਮ ਨੇ ਨਾ, ਲਾਅ ਆਫ ਨੇਚਰ, ਉਹ ਹਜ਼ਾਰਾਂ ਹੀ ਨੇ ਅਤੇ ਹਜ਼ਾਰਾਂ ਹੀ ਘੰਟੇ 'ਚ ਪੂਰੇ ਨਹੀਂ ਹੋ ਸਕਦੇ। ਸੋ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹ ਇਸ ਘੰਟੇ ਦੇ ਵਿੱਚ ਲਾਅ ਆਫ ਨੇਚਰ ਨੂੰ ਸਿੰਪਲ ਤਰੀਕੇ ਨਾਲ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਕ। ਸੋ ਇੱਕ ਮੇਰੀ ਰਿਕੁਐਸਟ ਹੈ ਕਿ ਜੇ ਤੁਸੀਂ ਇਹ ਚੈਨਲ ਨੂੰ ਲਾਈਕ ਕਰ ਦਿਓ ਯੂਟਿਊਬ ਨੂੰ ਜਾਂ ਫੇਸਬੁੱਕ ਦੇ ਉੱਤੇ, ਤਾਂ ਪਲੀਜ਼ ਇਹਨੂੰ ਅੱਗੇ ਸਬਸਕ੍ਰਾਈਬ ਵੀ ਕਰ ਦਿਓ, ਅੱਗੇ ਫਾਰਵਰਡ ਵੀ ਕਰ ਦਿਓ, ਬੈਲ ਆਈਕੋਨ ਵੀ ਦਵਾ ਦਿਓ, ਕੋਈ ਫਰਕ ਨਹੀਂ ਪੈਂਦਾ, ਇੱਕ 10 ਸਕਿੰਟ ਹੈ, ਅਸੀਂ ਸੁਣਦੇ ਸਾਰੇ ਹੀ ਹਾਂ, ਪਰ ਇੰਨੀ ਤਕਲੀਫ ਨਹੀਂ ਕਰਦੇ ਕਿ ਉਂਗਲ ਨਾ ਦਵਾ ਦਈਏ ਤਾਂ ਕਿ ਹੋਰ ਲੋਕਾਂ ਨੂੰ ਫਾਇਦਾ ਹੋ ਜਾਵੇ। ਸੋ ਮੇਰੀ ਇਹ ਤਾਕੀਦ ਹੈ। ਸੋ ਤੁਸੀਂ ਸੁਣੋ ਗਾਣਾ ਅਤੇ ਇਹਦੇ ਨਾਲ ਮੈਨੂੰ ਪ੍ਰੋਗਰਾਮ ਬੰਦ ਕਰਨ ਦੀ ਦਿਓ ਆ ਗਿਆ। ਜੇ ਕੋਈ ਕਿਸੇ ਨੂੰ, ਮੈਂ ਕਿਸੇ ਨੂੰ ਨਹੀਂ ਪਿੰਨ ਪੁਆਇੰਟ ਕੀਤਾ, ਮੈਂ ਆਪਣੀ ਜ਼ਿੰਦਗੀ ਜੋ ਕੁਛ ਸਿੱਖਿਆ ਉਹਦੇ ਉੱਤੇ ਗੱਲਾਂ ਕਰਦਾ, ਜੋ ਲੋਕਾਂ ਨਾਲ ਮੇਰਾ ਵਾਹ ਪਿਆ ਉਹਨਾਂ ਦੀਆਂ ਐਗਜ਼ਾਮਪਲਾਂ ਦੇ ਸਕਦਾ, ਹੋਰ ਮੈਂ ਕੋਈ ਸੁਪਨੇ ਵਿੱਚ ਨਹੀਂ ਆਈਆਂ ਗੱਲਾਂ ਕਰ ਰਿਹਾ। ਸੋ ਮਿਹਨਤ ਕਰੋ, ਮਿਹਨਤ ਕਰੋ, ਮਿਹਨਤ ਕਰੋ, ਪਰਮਾਤਮਾ ਨਾਲ ਸੁਬਹਾ ਸਵੇਰੇ ਉਹਦੇ ਨਾਲ ਲੱਗੋ, ਜ਼ਰੂਰ ਤੁਹਾਨੂੰ ਖੁਸ਼ੀਆਂ ਆਉਣਗੀਆਂ, ਚਿੰਤਾ ਤਾਂ ਨੇੜੇ ਵੀ ਨਹੀਂ ਆਉਂਦੀ। ਸੁਣੋ ਗਾਣਾ।
Views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
Team 4 Entertainment ਅਤੇ Trust 99 Logistics ਪੇਸ਼ ਕਰਦੇ ਨੇ Duet Live। ਆਤਮਾ ਬੁੱਢੇਵਾਲ ਅਤੇ ਅਮਨ ਰੋਜ਼ੀ ਨਾਲ ਹੀ ਹਰਪ੍ਰੀਤ ਢਿੱਲੋਂ ਅਤੇ ਜੱਸੀ ਕੌਰ। Duet ਗਾਇਕੀ ਦਾ ਮਜ਼ਾ ਲਵੋ Saturday March 19, 2022 The Meeting House Oakville ਤੇ। ਟਿਕਟਾਂ ਲਈ ticketwindow.ca ਤੇ ਜਾਓ ਜਾਂ ਕਾਲ ਕਰੋ 905-793-1234। Duet Live।
Grow your business online by building a digital storefront with simple e-commerce tools supported by an e-commerce advisor. Apply for up to $2,400 in grants at canada.ca/digital-adoption. A message from the Government of Canada.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
Quick Truck Lube!